And now, news takeaway.
ਕਨੈਕਟ ਐਫਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਬਸ ਜੀ, ਠੀਕ ਠਾਕ। ਗਰਮੀ ਬਹੁਤ ਹੋਣੀ ਅੱਜ।
ਜੀ ਜੀ, ਸਟੂਡੀਓ ਠੰਡ ਬਹੁਤ ਆ।
ਸਟੂਡੀਓ ਠੰਡ ਲੱਗਦੀ ਆ, ਕਿਉਂਕਿ ਕਰ ਲੈਂਦੇ ਸੈੱਟ। ਇੱਕ ਨਾ ਇਹ ਬੜੀ ਪ੍ਰੋਬਲਮ ਰਹਿੰਦੀ ਹੈ ਵੈਸੇ, ਕਈ ਵਾਰੀ ਜੇ ਤੁਸੀਂ ਟੈਂਪਰੇਚਰ ਬਹੁਤਾ ਥੱਲੇ ਉਹਦਾ ਸੈੱਟ ਕਰ ਲਓ ਤਾਂ ਫਿਰ ਠੰਡ ਬਹੁਤ ਜ਼ਿਆਦਾ ਹੋ ਜਾਂਦੀ ਆ। ਫਿਰ ਇੱਕ ਏ ਸੀ ਦੀ ਇਹ ਵੀ ਪ੍ਰੋਬਲਮ ਹੈ, ਕਿਉਂਕਿ ਇਹ ਟਾਈਮਰ 'ਤੇ ਚੱਲਦਾ ਸਰਕੂਲੇਸ਼ਨ 'ਤੇ, ਜਿਹੜਾ ਟਾਈਮ ਇਹ ਬੰਦ ਰਹਿੰਦਾ ਉਹ ਫਿਰ ਵੈਸੀ ਸਟਫੀਨੈਸ ਜੀ ਹੋ ਜਾਂਦੀ ਹੈ ਬਹੁਤ
ਜ਼ਿਆਦਾ। ਇਸ ਤਰ੍ਹਾਂ ਦੇ ਆਫਿਸਿਸ ਨੇ, ਉਹਨਾਂ ਵਿੱਚ ਇੱਕ ਏ ਸੀ ਮੈਨੇਜਰ ਵੀ ਹੋਣਾ ਚਾਹੀਦਾ।
ਏ ਸੀ ਮੈਨੇਜਰ ਹੋਣਾ ਚਾਹੀਦਾ, ਸਰਕਾਰੀ ਦਫ਼ਤਰਾਂ 'ਚ ਤਾਂ ਹੁੰਦਾ ਹੋਣਾ।
ਅਤੇ ਦੁਨੀਆਂ ਦੀ ਸਭ ਤੋਂ ਔਖੀ ਜੋਬ ਹੋਏਗੀ।
ਸਹੀ ਗੱਲ ਆ, ਉਹਨੂੰ ਕਿਸੇ ਨੇ ਪਸੰਦ ਨਹੀਂ ਕਰਨਾ,
ਕੋਈ ਨਾ ਕੋਈ ਉਹਨਾਂ ਲੜਿਆ ਹੀ ਰਹਿਣਾ।
ਸਹੀ ਗੱਲ, ਕਿਉਂਕਿ ਇਹ ਵੀ ਹਰ ਕਿਸੇ ਦੇ ਆਪੋ ਆਪਣੇ ਹਿਸਾਬ ਕਿਤਾਬ ਹੈ ਨਾ, ਕਿਸੇ ਨੂੰ ਲਗਾ। ਐਂਡ ਇਹ ਤਾਂ ਸਟੱਡੀਜ਼ ਵੀ ਹੋਈਆਂ ਨੇ ਨਾ,
ਹਾਂਜੀ ਹਾਂਜੀ,
ਇੱਥੇ ਸਟੱਡੀਜ਼ ਵੀ ਹੋਈਆਂ ਨੇ ਕਿ ਆਪਟੀਮਲ ਟੈਂਪਰੇਚਰ ਦਫ਼ਤਰ ਦਾ ਕਿੰਨਾ ਹੋਣਾ ਚਾਹੀਦਾ, ਅਤੇ ਜਿਹੜੇ ਮੇਲ ਵਰਕਰਸ ਨੇ ਉਹਨਾਂ ਦਾ, ਉਹਨਾਂ ਦੀ ਪ੍ਰੈਫਰੈਂਸ ਵੱਖਰੀ ਹੁੰਦੀ ਆ, ਫੀਮੇਲ ਵਰਕਰਸ ਦੀ ਲਹਿਦੀ ਪ੍ਰੈਫਰੈਂਸ ਆ ਟੈਂਪਰੇਚਰ ਨੂੰ ਲੈ ਕੇ। ਅਤੇ ਇਹ ਤਾਂ ਆਈ ਥਿੰਕ ਦੇ ਵਾਜ਼ ਅ ਵੈਰੀ ਐਗਜ਼ੋਸਟਿਵ ਸਟੱਡੀ। ਇਹ 5-7 ਸਾਲ, 10 ਕੁ ਸਾਲ ਪਹਿਲਾਂ ਦੀ ਗੱਲ ਆ, ਉਹ ਬੜੀ ਚਰਚਿਤ ਸਟੱਡੀ ਹੋਈ ਸੀ ਉਹ ਯੂ ਐਸ ਦੇ ਵਿੱਚ।
ਪ੍ਰੋਪਗੈਂਡਾ ਹੀ ਆ ਉਹ ਵੀ, ਜਿਹੜਾ ਜਿੱਦਾਂ ਚਾਹੁੰਦਾ ਉਦਾਂ ਦੀ ਸਟੱਡੀ ਕਰਾ ਦਿੰਦਾ।
24 ਆਵਰ ਨਿਊਜ਼ ਚੈਨਲਸ ਨੇ ਨਾ ਐਕਚੁਅਲੀ ਕੰਮ ਬੜਾ ਖਰਾਬ ਕਰਤਾ। ਇੱਕ ਉਹ ਇਹੋ ਜਿਹਾ ਦੈਂਤ ਹੈ ਜਿਹਨੂੰ ਤੁਸੀਂ ਹਰ ਘੰਟੇ, ਹਰ ਪਲ ਕੋਈ ਨਾ ਕੋਈ ਨਵੀਂ ਚੀਜ਼, ਕੋਈ ਨਾ ਕੋਈ ਨਵੀਂ ਖਬਰ ਫੀਡ ਕਰਨੀ ਆ।
ਕਿਸੇ ਬੰਦੇ ਨੇ ਬੜਾ ਜ਼ੋਰ ਲਾਇਆ ਹੋਣਾ ਕੰਪਨੀ ਨਾਲ, ਉਹਨੇ ਕਿਹਾ ਹੋਣਾ ਵੀ ਯਾਰ ਏਸੀ ਦਾ ਟੈਂਪਰੇਚਰ ਵਧਾ ਦਿਓ, ਵਧਾ ਦਿਓ। ਕੰਪਨੀ ਨੇ ਨਹੀਂ ਵਧਾਇਆ ਹੋਣਾ, ਉਹਨੇ ਫਿਰ ਬੰਦੇ ਇਕੱਠੇ ਕਰਕੇ ਉਹ ਸਟੱਡੀ ਕਰਾਈ ਹੋਣੀ
ਜੀ,
ਅਤੇ ਸਟੱਡੀ ਦੇ ਵਿੱਚ ਉਹਨੇ ਛਪਵਾਇਆ ਹੋਣਾ ਕਿ ਨਾ ਇੰਨਾ ਹੋਣਾ ਚਾਹੀਦਾ ਟੈਂਪਰੇਚਰ,
ਮੈਂ ਹੀ ਠੀਕ ਸੀ।
ਉਹ ਪ੍ਰੋਪਗੈਂਡਾ ਹੈ
ਕਿ ਮੈਂ ਹੀ ਠੀਕ ਸੀ। ਅੱਛਾ ਬਸ ਜੀ, ਪਰ ਡੋਨਲਡ ਟਰੰਪ ਜੋ ਕਰਨ 'ਤੇ ਤੁਲੇ ਹੋਏ ਆ ਨਾ, ਉਹ ਤਾਂ ਸਮਝ ਨਹੀਂ ਆਉਂਦਾ ਵੀ ਉਹ ਕੀ ਆ। ਉਹ ਤਾਂ ਨਿਰੀ ਬਦਮਾਸ਼ੀ ਅਤੇ ਦਾਦਾਗਿਰੀ ਆ। ਇੰਝ ਲੱਗਦਾ ਕਿ ਜਦੋਂ ਵੀ ਕੈਨੇਡਾ ਕੋਈ ਚੀਜ਼ 'ਤੇ ਟਰੰਪ ਦੀ ਗੱਲ ਮੰਨ ਲੈਂਦਾ ਵੀ ਅੱਛਾ ਇਹ ਵੀ ਕਿਤੇ ਨਾ ਗੱਲ ਟ੍ਰੇਡ ਡੀਲ ਨਾਲ ਜੁੜਦੀ ਹੋਏਗੀ ਕਿ ਟਰੰਪ ਨੂੰ ਖੁਸ਼ ਕਰਨ ਦੇ ਵਾਸਤੇ ਇਹ ਸਾਰਾ ਕੁਝ ਇਸ ਤਰ੍ਹਾਂ ਵੀ, ਅੱਛਾ ਬ੍ਰਿਜ ਦਾ ਵੀ ਅੱਧਾ ਰੈਵਨਿਊ ਤੁਸੀਂ ਲੈ ਲਓ, ਅੱਛਾ ਚਲੋ ਡਿਜੀਟਲ ਸਰਵਿਸ ਟੈਕਸ ਪਿਛਲੇ ਸਾਲ ਮਾਫ਼ ਕਰਤਾ ਸੀ ਉਹ ਵੀ ਟਰੰਪ ਦੀ ਗੱਲ ਮੰਨ ਲਈ, ਡਿਫੈਂਸ ਸਪੈਂਡਿੰਗ ਵਧਾ ਲੈਂਦੇ ਹਾਂ ਅੱਛਾ ਉਹ ਵੀ ਟਰੰਪ ਦੀ ਗੱਲ ਮੰਨ ਲਈ, ਹੋਰ ਵੀ ਬਥੇਰਾ ਕੁਝ ਕੀਤਾ। ਪਰ ਟਰੰਪ ਦਾ ਪਤਾ ਨਹੀਂ ਲੱਗਦਾ ਵੀ ਕਿਹੜੇ ਵੇਲੇ ਟਰੰਪ ਨੇ ਕਿਹੜਾ ਪਾਸਾ ਪਲਟ ਲੈਣਾ। ਦੋ ਪਰਸੋਂ ਦੀ ਗੱਲ ਆ, ਫੀਫਾ ਵਰਲਡ ਕੱਪ ਫਾਈਨਲ ਵੇਲੇ, ਫਾਈਨਲ ਤੋਂ ਫਾਈਨਲ ਦੀ ਪ੍ਰੈਜੈਂਟੇਸ਼ਨ ਸੈਰੇਮਨੀ ਵੇਲੇ, ਮੈਚ ਵੇਖਣ ਵੇਲੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਡੋਨਲਡ ਟਰੰਪ ਨਾਲ ਨਾਲ ਸੀਗੇ, ਅਤੇ ਉਦੋਂ ਲੱਗਦਾ ਫਿਰ ਉਸ ਤੋਂ ਬਾਅਦ ਟਰੰਪ ਨੇ ਕਿਹਾ ਵੀ ਸੀ, ਉਸ ਤੋਂ ਪਹਿਲਾਂ ਵੀ ਕਹਿ ਚੁੱਕਿਆ ਵੀ ਆ ਵਾਇਲਡ ਫਾਇਰ ਦਾ ਧੂੰਆਂ ਆ ਜਾਂਦਾ, ਟੈਰਿਫ ਲਾ ਦੇਣਾ। ਅਤੇ ਚਲੋ ਉਸ ਗੱਲ ਦੀ ਬੜੀ ਉਹ ਬੇਤੁਕਾ ਜਿਹੜਾ ਉਹਦਾ ਪਹਿਲੂ ਆ ਉਹਦੇ ਬਾਰੇ ਬੜੀ ਗੱਲ ਹੋਈ। ਪਰ ਟਰੰਪ ਨੇ ਯਾਰ ਕੱਲ੍ਹ ਟੈਰਿਫ ਸੱਚੀ ਅਨਾਊਂਸ ਕਰਤੇ ਆ, 3 ਵੱਖੋ ਵੱਖਰੇ ਹੁਕਮ ਸਾਈਨ ਕੀਤੇ ਆ, ਅਤੇ ਇਹ ਸੈਕਸ਼ਨ 338 ਆ ਜਿਹੜਾ ਕਿ ਡਿਪਰੈਸ਼ਨ ਵੇਲੇ ਦਾ, 1930 ਦਾ ਟੈਰਿਫ ਐਕਟ ਆ, ਉਹਦਾ ਇਹ ਪ੍ਰੋਵੀਜ਼ਨ ਇਸਤੇਮਾਲ ਕੀਤਾ। ਅੱਜ ਤੱਕ ਇਹ ਪ੍ਰੋਵੀਜ਼ਨ ਕਦੇ ਇਸਤੇਮਾਲ ਨਹੀਂ ਕੀਤਾ ਗਿਆ, ਸੋ ਕਿਉਂਕਿ ਵਰਤਿਆ ਨਹੀਂ ਗਿਆ ਕਦੇ, ਇਹਦਾ ਲੀਗਲ ਚੈਲੇਂਜ ਵੀ ਨਹੀਂ ਹੋਇਆ। ਇਸ ਤੋਂ ਪਹਿਲਾਂ ਟਰੰਪ ਨੇ ਜਿਹੜੇ ਕਈ ਵੱਖੋ ਵੱਖਰੇ ਕਿਸਮ ਦੇ ਟੈਰਿਫ ਲਾਏ, ਅਮਰੀਕਾ ਦੀਆਂ ਅਦਾਲਤਾਂ ਨੇ ਕਹਿਤਾ ਵੀ ਇਹ ਟੈਰਿਫ ਨਹੀਂ ਲੱਗ ਸਕਦੇ, ਗੈਰ ਕਾਨੂੰਨੀ ਨੇ, ਇਹਦਾ ਪਤਾ ਨਹੀਂ ਇਹ ਲੀਗਲ ਟੈਸਟ ਕਿਵੇਂ ਸਟੈਂਡ ਕਰਦਾ। ਪਰ ਵਾਸੂ ਜੀ, ਇਹ ਤਾਂ ਬੜੀ ਵਿਸਥਾਰਤ ਇੱਕ ਲਿਸਟ ਬਣਾ ਕੇ, ਕਈ ਵੱਖੋ ਵੱਖਰੇ ਅਜਿਹੇ ਪ੍ਰੋਡਕਟਸ ਨੇ ਕੈਨੇਡੀਅਨ ਜਿਨ੍ਹਾਂ ਦੇ ਉੱਪਰ ਇਹ ਟੈਰਿਫ ਲੱਗ ਜਾਣਾ।
ਸੋ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਇਹ ਟੈਰਿਫ ਪਹਿਲਾਂ ਕਦੇ ਨਹੀਂ ਲੱਗਿਆ, ਅਤੇ 3 ਐਗਜ਼ੈਕਟਿਵ ਆਰਡਰ ਸਾਈਨ ਕੀਤੇ ਗਏ। ਸੋ ਜਿਹੜਾ ਪਹਿਲਾ ਐਗਜ਼ੈਕਟਿਵ ਆਰਡਰ ਹੈ ਉਹਦੇ ਵਿੱਚ ਇਹਨਾਂ ਨੇ ਸਪੈਸੀਫਿਕਲੀ ਟਾਰਗੇਟ ਕੀਤਾ ਕੈਨੇਡੀਅਨ ਐਲਕੋਹਲ ਪ੍ਰੋਡਕਟਸ ਨੂੰ, ਅਤੇ ਉਹ ਟੈਰਿਫ, ਸੋ ਜਿਹੜਾ ਬੇਸਿਕਲੀ ਸੈਕਸ਼ਨ ਯੂਜ਼ ਕੀਤਾ ਨੇ, ਸੈਕਸ਼ਨ 338 ਆਫ ਦ ਟੈਰਿਫ ਐਕਟ ਆਫ 1930, ਇਹਦਾ ਮੇਨ, ਇਹਦਾ ਆਧਾਰ ਕੀ ਹੈ, ਜੇਕਰ ਕੋਈ ਮੁਲਕ ਅਮਰੀਕਾ ਦੇ ਪ੍ਰੋਡਕਟਸ ਨਾਲ, ਅਮਰੀਕਾ ਦੀ ਇਕਾਨਮੀ, ਅਮਰੀਕਾ ਦੀ ਕਾਮਰਸ ਦੇ ਨਾਲ ਵਿਤਕਰਾ ਕਰਦਾ, ਡਿਸਕ੍ਰਿਮੀਨੇਸ਼ਨ ਕਰਦਾ, ਤਾਂ ਉਹਨਾਂ ਦੇ ਉੱਤੇ ਇਹ ਟੈਰਿਫ ਲਗਾਈ ਜਾ ਸਕਦੀ ਆ ਇਸ ਐਕਟ ਨੂੰ ਯੂਜ਼ ਕਰਕੇ, ਜੋ ਕਿ ਪਹਿਲਾਂ ਕਦੇ ਲਗਾਈ ਨਹੀਂ ਗਈ। ਹੁਣ ਡੋਨਲਡ ਟਰੰਪ ਵੱਲੋਂ, ਉਹਨਾਂ ਦੀ ਐਡਮਿਨਿਸਟ੍ਰੇਸ਼ਨ ਵੱਲੋਂ ਆਧਾਰ ਕੀ ਬਣਾਇਆ ਜਾ ਰਿਹਾ ਇਹਨਾਂ ਨਵੀਆਂ ਟੈਰਿਫਸ ਨੂੰ, ਕਿ ਕੈਨੇਡਾ ਵੱਲੋਂ ਅਮੈਰੀਕਾ ਦੇ ਪ੍ਰੋਡਕਟਸ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ, ਕਿਉਂਕਿ ਅਸੀਂ ਰਿਟੈਲੀਟੋਰੀ ਟੈਰਿਫਸ ਲਗਾਈਆਂ ਨੇ। ਸੋ ਉਹਨਾਂ ਨੇ ਪਹਿਲਾਂ ਟੈਰਿਫਸ ਲਗਾਈਆਂ, ਉਹਦੇ ਜਵਾਬ ਵਿੱਚ ਅਸੀਂ ਟੈਰਿਫਸ ਆਪਣੀਆਂ ਵਾਲੀਆਂ ਭੁੱਲ ਗਏ, ਕਹਿੰਦੇ ਜਿਹੜੀਆਂ ਕੈਨੇਡਾ ਨੇ ਰਿਟੈਲੀਏਟ ਕਰਨ ਵਾਸਤੇ ਟੈਰਿਫਸ ਲਗਾਈਆਂ ਉਹਦੇ ਨਾਲ ਅਮਰੀਕਾ ਦੇ ਕਾਮਰਸ ਦੇ ਨਾਲ ਵਿਤਕਰਾ ਹੋ ਰਿਹਾ, ਇਸ ਕਰਕੇ ਅਸੀਂ ਇਹ ਟੈਰਿਫਸ ਲਗਾ ਰਹੇ ਹਾਂ। ਸੋ ਜਿਹੜਾ ਪਹਿਲਾ ਐਗਜ਼ੈਕਟਿਵ ਆਰਡਰ ਆ ਉਹਦੇ ਵਿੱਚ ਉਹ ਟਾਰਗੇਟ ਕਰ ਰਹੇ ਨੇ ਕਿ ਕੈਨੇਡਾ ਵੱਲੋਂ, ਵੱਖ ਵੱਖਰੇ ਸੂਬਿਆਂ ਵੱਲੋਂ ਅਮਰੀਕਾ ਦੀ ਜੋ ਸ਼ਰਾਬ ਆਪਣੇ ਸਰਕਾਰੀ ਠੇਕਿਆਂ ਵਿੱਚੋਂ ਚੁਕਵਾ ਦਿੱਤੀ ਗਈ, ਉਹ ਨਹੀਂ ਵੇਚੀ ਜਾ ਰਹੀ, ਉਹ ਕਹਿੰਦੇ ਇਹਦੇ ਨਾਲ ਅਮੈਰੀਕਾ ਅਤੇ ਅਲਕੋਹਲ ਨਾਲ ਵਿਤਕਰਾ ਹੋ ਰਿਹਾ ਅਤੇ ਇਸ ਕਰਕੇ ਅਸੀਂ ਇਹ ਜਿਹੜੀ ਟੈਰਿਫ ਹੈ ਹੁਣ ਕੈਨੇਡੀਅਨ ਐਲਕੋਹਲ ਪ੍ਰੋਡਕਟਸ ਦੇ ਉੱਤੇ ਲਗਾਵਾਂਗੇ। ਕੈਨੇਡੀਅਨ ਬੀਅਰ ਹੋਵੇ, ਵਾਈਨ ਹੋਵੇ, ਵਿਸਕੀ ਹੋਵੇ, ਹੋਰ ਵੀ ਜਿਹੜੇ ਪ੍ਰੋਡਕਟਸ ਨੇ ਜਿਹੜੇ ਅਸੀਂ ਅਮਰੀਕਾ ਭੇਜਦੇ ਹਾਂ ਉਹਨਾਂ ਉੱਤੇ 50% ਟੈਰਿਫ ਲੱਗੇਗੀ। ਅਤੇ ਜਿਹੜਾ ਪਹਿਲਾ ਐਗਜੈਕਟਿਵ ਆਰਡਰ ਇਹਦੇ ਬਾਰੇ ਗੱਲ ਕਰਦਾ।
ਸੋ ਕੈਨੇਡਾ ਦੇ 8 ਸੂਬੇ ਨੇ ਜਿਨ੍ਹਾਂ ਨੇ ਇਸ ਵੇਲੇ ਅਮਰੀਕਾ ਤੋਂ ਆਉਣ ਵਾਲੀ ਸ਼ਰਾਬ ਆਪਣੇ ਲਿਕਰ ਸਟੋਰ ਦੇ ਸ਼ੈਲਫ ਤੋਂ ਹਟਾ ਦਿੱਤੀ ਆ। BC ਉਹਨਾਂ ਸੂਬਿਆਂ ਦੇ ਵਿੱਚੋਂ ਇੱਕ ਆ।
ਅਲਬਰਟਾ ਅਤੇ ਸਸਕੈਚੁਅਨ ਨੇ ਨਹੀਂ ਕੀਤਾ,
ਉਹਨਾਂ ਨੇ ਨਹੀਂ
ਕੀਤਾ, ਬਾਕੀ ਸਾਰੇ ਰਿਟੈਲੀਏਟ ਕਰ ਰਹੇ,
ਬਾਕੀ ਸਭ ਨੇ ਕੀਤਾ। ਐਂਡ ਓਨਟੈਰੀਓ ਦੇ ਪ੍ਰੀਮੀਅਰ ਤਾਂ ਕਹਿੰਦੇ ਰਹੇ ਆ ਕਿ ਜਿਹੜੀ ਸਾਡੀ ਬਰਬਨ ਵਿਸਕੀ ਆ ਅਮਰੀਕਾ ਦੀ, ਉਹ ਸਭ ਤੋਂ ਵੱਡਾ ਗਾਹਕ ਹੀ LCBO ਆ ਜਿਹੜਾ ਕਿ ਓਨਟੈਰੀਓ ਦਾ ਸਰਕਾਰੀ ਜੋ ਲਿਕਰ ਬੋਰਡ ਆ। ਸੋ ਇੱਕ ਤਾਂ ਉਹ ਗੱਲ ਆ, ਦੂਜੀ ਗੱਲ ਵਸੂ ਰਹੀ ਅਮਰੀਕਾ ਦੀ ਜਿਹੜੀ ਈਅਰ ਓਵਰ ਈਅਰ ਐਲਕੋਹਲ ਸੇਲਸ ਨੇ ਸ਼ਰਾਬ ਅਤੇ ਸਪਿਰਿਟਸ ਦੀਆਂ ਸੇਲਸ, ਉਹ ਲਗਭਗ $500 million ਦਾ ਫਰਕ ਪੈ ਗਿਆ ਉਹਦੇ 'ਚ। ਮੋਰ ਦੈਨ $500 million ਦੀ ਗਿਰਾਵਟ ਉਹਦੇ ਦਰਜ ਕੀਤੀ ਗਈ ਆ।
ਸੋ ਜਿਹੜਾ ਐਗਜੈਕਟਿਵ ਆਰਡਰ ਆ ਉਹਦੇ ਵਿੱਚ ਲਿਖਿਆ ਸਪੈਸੀਫਿਕਲੀ ਕਿ ਕੈਨੇਡੀਅਨ ਜੋ ਇਹ ਕਾਰਵਾਈ ਕੀਤੀ ਗਈ ਹੈ ਸੂਬਿਆਂ ਵੱਲੋਂ, ਉਹਦੇ ਕਰਕੇ ਅਮਰੀਕਾ ਦੀਆਂ ਜਿਹੜੀਆਂ ਐਲਕੋਹਲ ਐਕਸਪੋਰਟਸ ਨੇ ਟੂ ਕੈਨੇਡਾ ਉਹ 81% ਘੱਟ ਗਈਆਂ ਨੇ,
ਜੀ
81%। ਇਹ ਦਾਅਵਾ ਕੀਤਾ ਉਹਨਾਂ ਨੇ ਆਪਣੇ ਐਗਜੈਕਟਿਵ ਆਰਡਰ ਦੇ ਵਿੱਚ, ਬਕਾਇਦਾ ਲਿਖਿਆ ਉਹਨਾਂ ਨੇ।
ਸੋ ਇੱਕ ਤਾਂ ਪਹਿਲਾ ਆਰਡਰ ਤੇ ਬਸ ਜੀ ਟਾਰਗੇਟ ਕਰਦਾ ਹੈ ਐਲਕੋਹਲ ਨੂੰ, ਤੇ ਜਿਹੜੇ ਕੈਨੇਡੀਅਨ ਬੀਅਰ ਵਾਈਨ ਆ ਉਹਦੇ ਉੱਪਰ ਉਹਨਾਂ ਨੇ ਇੱਕ ਜਵਾਬੀ ਟੈਰਿਫ 50% ਦਾ ਲਾਇਆ। ਇਹ 30 ਦਿਨ ਬਾਅਦ ਟੈਰਿਫ ਲਾਗੂ ਹੋਣਾ ਜੋ ਕਿ 19 ਅਗਸਤ ਤਰੀਕ ਬਣਦੀ ਹੈ ਉਦੋਂ ਤੱਕ ਲਾਗੂ ਹੋ ਸਕਦਾ। ਜਿਹੜੀ ਦੂਜੀ ਆ, ਦੂਜੀ ਚੀਜ਼ ਦੇ ਵਿੱਚ ਉਹਨਾਂ ਨੇ ਟਾਰਗੇਟ ਕੀਤਾ ਹੈ ਕੈਨੇਡਾ ਦੇ ਡੇਅਰੀ ਸੈਕਟਰ ਨੂੰ, ਮਿਲਕ ਲੈਕਟੋਸ ਐਂਡ ਵੇ, ਕਿਉਂਕਿ ਸਪਲਾਈ ਮੈਨੇਜਮੈਂਟ ਸਿਸਟਮ, ਅਸੀਂ ਉਹਦੇ ਬਾਰੇ ਕਿੰਨੀ ਵਾਰ ਗੱਲ ਕੀਤੀ ਆ ਕਿ ਸਪਲਾਈ ਮੈਨੇਜਮੈਂਟ ਸਿਸਟਮ ਰਾਹੀਂ ਕੈਨੇਡਾ ਦੇ ਵਿੱਚ ਜਿਹੜੇ ਡੇਅਰੀ ਪ੍ਰੋਡਿਊਸਰਸ ਨੇ ਉਹਨਾਂ ਨੂੰ ਕੋਟਾ ਦਿੱਤਾ ਜਾਂਦਾ, ਉਸ ਕੋਟੇ ਦੇ ਮੁਤਾਬਿਕ ਉਹਨਾਂ ਨੇ ਪ੍ਰੋਡਕਸ਼ਨ ਕਰਨੀ ਹੁੰਦੀ ਹੈ। ਇਹਦੇ ਨਾਲ ਕੀ ਹੈ ਕਿ ਜਿਹੜੀਆਂ ਡੇਅਰੀ ਦੀਆਂ ਪ੍ਰਾਈਸਿਸ ਨੇ ਉਹ ਡੇਅਰੀ ਫਾਰਮਰਸ ਦੇ ਹੱਕ ਦੇ ਵਿੱਚ ਉਹਨਾਂ ਨੂੰ ਕਹਿ ਲਓ ਇੱਕ ਉਚੇਰੇ ਪੱਧਰ 'ਤੇ ਬਰਕਰਾਰ ਰੱਖਿਆ ਜਾ ਸਕਦਾ। ਅਮਰੀਕਾ ਦਾ ਹਮੇਸ਼ਾ ਇਹ ਕਹਿਣਾ ਕਿ ਜੇ ਤੁਸੀਂ ਸਾਡੇ ਡੇਅਰੀ ਸੈਕਟਰ ਨੂੰ ਐਕਸੈਸ ਦਿਓਗੇ ਆਪਣੀ ਮਾਰਕੀਟ ਦਾ, ਵੀ ਤੁਹਾਡੇ ਲੋਕਾਂ ਵਾਸਤੇ ਡੇਅਰੀ ਪ੍ਰੋਡਕਟ ਸਸਤੇ ਹੋਣਗੇ ਅਤੇ ਅਮਰੀਕਾ ਨੂੰ ਐਕਸੈਸ ਹੋਣਾ ਚਾਹੀਦਾ, ਫਿਰ ਫ੍ਰੀ ਟ੍ਰੇਡ ਕਾਹਦਾ ਜੇ ਸਾਡੇ ਡੇਅਰੀ ਫਾਰਮਰਸ ਨੂੰ ਤੁਸੀਂ ਆਪਣੀ ਮਾਰਕੀਟ ਦਾ ਐਕਸੈਸ ਨਹੀਂ ਦਿੰਦੇ।
ਕਿਉਂਕਿ ਇਹਦੇ ਵਿੱਚ ਟੈਰਿਫ ਰੇਟ ਕੋਟਾਸ ਵੀ ਹੈਗੇ ਨੇ,
ਜੀ ਜੀ,
ਕਿ ਅਮਰੀਕਾ ਦੇ ਜਿਹੜੇ ਪ੍ਰੋਡਿਊਸਰਸ ਨੇ ਉਹ ਇੱਕ ਹੱਦ ਤੱਕ ਹੀ ਕੈਨੇਡਾ ਦੇ ਵਿੱਚ ਘੱਟ ਇੰਪੋਰਟ ਡਿਊਟੀ ਦੇ ਉੱਤੇ ਆਪਣਾ ਸਮਾਨ ਭੇਜ ਸਕਦੇ ਆ। ਇਫ ਦੇ ਐਕਸੀਡ ਦੈਟ ਕੋਟਾ ਫਿਰ ਉਹ ਟੈਰਿਫ ਬਹੁਤ ਮੋਟੀ ਲੱਗਦੀ ਹੈ।
ਜੀ,
ਸੋ ਉਹ ਜਿਹੜਾ ਸਿਸਟਮ ਆ ਉਹਦੀ ਮੁਖਾਲਫਤ ਕਰਦੇ ਨੇ, ਅਮਰੀਕਾ ਵਾਲੇ ਬੜੇ ਨਾਰਾਜ਼ ਨੇ ਸਪਲਾਈ ਮੈਨੇਜਮੈਂਟ ਸਿਸਟਮ ਤੋਂ। ਪਰ ਕੈਨੇਡਾ ਦੀ ਸਰਕਾਰ ਕੁਬੈਕ ਤੋਂ ਡਰ ਕੇ ਕਹਿ ਲਓ, ਕੁਬੈਕ ਨੂੰ ਰੁਝਾਉਣ ਵਾਸਤੇ ਕਹਿ ਲਓ, ਕਿਉਂਕਿ ਉੱਥੇ 343 ਦੇ ਵਿੱਚੋਂ 78 ਸੀਟਾਂ ਕੁਬੈਕ ਵਿੱਚ ਨੇ।
ਜੀ ਜੀ,
ਸੋ ਉਹ ਜਿਹੜੀ ਸਿਆਸਤ ਵਾਲਾ ਜਿਹੜਾ ਪਹਿਲੂ ਹੈ ਉਹਨੂੰ ਧਿਆਨ 'ਚ ਰੱਖਦਿਆਂ ਹੋਇਆ ਅਸੀਂ ਹਾਊਸ ਆਫ ਕਾਮਨਸ ਦੇ ਵਿੱਚ ਮਤਾ ਵੀ ਪਾਸ ਕੀਤਾ ਹੋਇਆ ਕਿ ਜਿਹੜੇ ਵੀ ਕਿਸੇ ਵਿਦੇਸ਼ੀ ਮੁਲਕ ਨਾਲ ਅਸੀਂ ਕੋਈ ਟ੍ਰੇਡ ਨੈਗੋਸੀਏਸ਼ਨ ਕਰਾਂਗੇ, ਅਸੀਂ ਸਪਲਾਈ ਮੈਨੇਜਮੈਂਟ ਨੂੰ ਐਜ਼ ਅ ਬਾਰਗੇਨਿੰਗ ਚਿਪ ਨਹੀਂ ਯੂਜ਼ ਕਰਾਂਗੇ, ਕਿ ਇਹਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਜਾਏਗਾ।
ਕਾਰਨੀ ਸਰਕਾਰ ਜਦੋਂ ਬਣੀ ਹੈ ਉਸ ਤੋਂ ਬਾਅਦ ਜਿਹੜੇ ਪਹਿਲਾ ਮਤਾ ਪਾਸ ਕੀਤਾ ਸੀ, ਦਾ ਵੈਰੀ ਫਸਟ ਲੈਜਿਸਲੇਸ਼ਨ ਟੂ ਹੈਵ ਬੀਨ ਪਾਸਡ ਅੰਡਰ ਮਾਰਕ ਕਾਰਨੀ, ਉਹ ਇਹੀ ਸੀ ਕਿ ਸਪਲਾਈ ਮੈਨੇਜਮੈਂਟ ਸਿਸਟਮ ਨੂੰ ਅਸੀਂ ਸੁਰੱਖਿਅਤ ਰੱਖਾਂਗੇ।
ਬਿਲਕੁਲ, ਸੋ ਇਹ ਚੀਜ਼ ਤੋਂ ਇਹ ਇੱਕ ਕਹਿ ਲਓ ਵੀ ਇਰੀਟੈਂਟ ਨੰਬਰ 2 ਹੈ ਫੋਰ US ਐਡਮਿਨਿਸਟ੍ਰੇਸ਼ਨ। ਸੋ ਇਸ ਰਿਟੈਲੀਏਸ਼ਨ ਨੂੰ ਕਹਿ ਲਓ ਜਾਂ ਇਹਨੂੰ ਇਸ ਡਿਸਕ੍ਰਿਮੀਨੇਸ਼ਨ ਨੂੰ ਐਜ਼ ਪਰ ਡੋਨਲਡ ਟਰੰਪਸ ਐਡਮਿਨਿਸਟ੍ਰੇਸ਼ਨ, ਇਹਨੂੰ ਧਿਆਨ 'ਚ ਰੱਖਦਿਆਂ ਹੋਇਆ ਉਹਨੇ ਦੂਜਾ ਐਗਜੈਕਟਿਵ ਆਰਡਰ ਸਾਈਨ ਕੀਤਾ ਅਤੇ ਕਹਿੰਦੇ ਅਸੀਂ ਰਿਟੈਲੀਏਸ਼ਨ ਦੇ ਵਿੱਚ ਹੁਣ ਜਿਹੜੇ ਕੈਨੇਡੀਅਨ ਡੇਅਰੀ ਪ੍ਰੋਡਕਟਸ ਨੇ ਮਿਲਕ ਵੇ ਅਤੇ ਤੀਸਰਾ ਕੀ ਹੈ ਲੈਕਟੋਸ, ਇਹਨਾਂ ਤਿੰਨਾਂ ਦੇ ਉੱਤੇ ਅਸੀਂ ਜਵਾਬੀ ਟੈਰਿਫ ਲਗਾਵਾਂਗੇ 50% ਟੈਰਿਫ ਇਫੈਕਟਿਵ August 19th।
ਸੋ ਇਹ ਹੋ ਗਿਆ ਦੂਜਾ
ਜੀ
ਐਗਜੈਕਟਿਵ ਆਰਡਰ। ਤੀਜਾ ਐਗਜੈਕਟਿਵ ਆਰਡਰ ਹੈਗਾ ਜੋ ਕਿ ਕੈਨੇਡੀਅਨ ਆਟੋ ਟੈਰਿਫਸ ਦੇ ਰਿਸਪੋਂਸ ਦੇ ਵਿੱਚ ਆ। ਉਹਨਾਂ ਦਾ ਇਹ ਕਹਿਣਾ ਉਸ ਪ੍ਰੋਕਲੇਮੇਸ਼ਨ ਦੇ ਵਿੱਚ ਇਹ ਲਿਖਿਆ ਕਿ ਜਦੋਂ ਦਾ ਕੈਨੇਡਾ ਨੇ ਰਿਟੈਲੀਟੋਰੀ ਟੈਰਿਫ ਲਾਇਆ ਅਮਰੀਕਨ ਗੱਡੀਆਂ 'ਤੇ, ਅਤੇ ਉਹਦੇ ਕਰਕੇ ਅਮਰੀਕਾ ਤੋਂ ਜਿਹੜੀਆਂ ਗੱਡੀਆਂ ਕੈਨੇਡਾ ਆਉਂਦੀਆਂ ਸੀ ਉਹ ਜਿਹੜੇ ਐਕਸਪੋਰਟ ਸੀਗੇ ਉਹ 22% ਘੱਟ ਗਏ ਨੇ। ਸੋ ਉਹਦੇ ਚੱਲਦੇ ਜਿਹੜੇ ਟੈਰਿਫਸ ਹੈਗੇ ਨੇ ਉਹ ਅਮਰੀਕਾ ਵੱਲੋਂ ਕਾਰਾਂ ਉੱਪਰ ਤਾਂ ਨਹੀਂ ਲਏ ਜਾ ਰਹੇ, ਕਾਰਾਂ 'ਤੇ ਤਾਂ ਪਹਿਲਾਂ ਹੀ ਲਾਏ ਬੈਠੇ ਆ ਉਹ। ਕੈਨੇਡਾ ਨੇ ਜਿਹੜੇ ਕਾਰਾਂ 'ਤੇ ਟੈਰਿਫ ਲਾਏ ਸੀ ਉਹ ਅਮਰੀਕਾ ਵੱਲੋਂ ਲਾਏ ਗਏ ਟੈਰਿਫ ਦੇ ਜਵਾਬ 'ਚ ਤਾਂ ਲਾਏ ਸੀ। ਇਹਨਾਂ ਨੇ ਇੱਕ ਪੂਰੀ ਇੱਕ ਫਰਹਿਸ ਜਾਰੀ ਕੀਤੀ ਆ ਉਹਦੇ ਵਿੱਚ, ਬਸ ਜੀ ਸ਼ਹਿਦ ਦੇ ਉੱਪਰ ਜਿਹੜੇ ਸਰਾਣਿਆਂ ਦੇ ਵਿੱਚ ਜਿਹੜੀ ਰੂਹ ਭਰੀ ਜਾਂਦੀ ਆ ਉਹਦੇ 'ਤੇ, ਬੈੱਡ ਸ਼ੀਟਸ 'ਤੇ, ਬਿਗਸ ਦੇ ਉੱਪਰ, ਅੱਛਾ ਹਾਕੀ, ਹਾਂ ਘੋੜੇ ਦੇ,
ਘੋੜੇ ਕਿਉਂਕਿ ਇਹ ਵੀ ਮੈਟ੍ਰਸਿਸ ਦੇ ਵਿੱਚ ਫਿਲਿੰਗ ਵਜੋਂ
ਜਾਂਦੇ ਆ।
ਫਿਰ ਆਰਟੀਫਿਸ਼ਲ ਬੀਅਰਡਸ,
ਹਾਂਜੀ,
ਨਕਲੀ ਦਾੜੀਆਂ ਵਗੈਰਾ, ਵਿਗਸ, ਉਹਨਾਂ ਦੇ ਉੱਤੇ ਵੀ, ਹਾਂ, ਹਾਕੀ ਸਟਿਪਸ, ਫਿਰ ਫਲਾਵਰ ਬਲਬਸ, ਸੋ ਹੋਰ ਵੀ ਬਹੁਤ ਸਾਰੇ ਪ੍ਰੋਡਕਟਸ ਨੇ ਸੀਮੈਂਟ ਦੇ ਉੱਤੇ ਵੀ, ਸੋ ਕਲੋਜ਼ ਟੂ 500 ਪ੍ਰੋਡਕਟਸ ਹੈਗੇ ਨੇ। ਸੋ ਇਹਦੇ ਵਿੱਚ ਜੇਮਿਸਨ ਗਰੀਅਰ ਦੇ ਆਫ, ਸੋ ਵਿਜੇ ਜੀ ਕੱਲ੍ਹ ਤੱਕ ਦੇਖੋ ਇਹ ਰਿਪੋਰਟਿੰਗ ਹੋ ਰਹੀ ਸੀ ਕਿ ਵੀ ਇਟ ਵਿਲ ਕਵਰ ਮੋਸਟ ਆਫ ਦਾ ਪ੍ਰੋਡਕਟਸ ਜਿਹੜੇ ਅਸੀਂ ਕੈਨੇਡਾ ਤੋਂ ਅਮਰੀਕਾ ਭੇਜਦੇ ਹਾਂ। ਅਤੇ ਖਾਸ ਤੌਰ 'ਤੇ ਇਸ ਗੱਲ ਦਾ ਬੜਾ ਜ਼ਿਕਰ ਹੋ ਰਿਹਾ ਜੋ ਕਿ ਇਟ ਹੋਲਡਸ ਟਰੂ ਈਵਨ ਨਾਓ ਕਿ ਯੂ ਐਸ ਐਮ ਸੀ ਏ ਨਾਲ ਕੰਪਲਾਇੰਟ ਪ੍ਰੋਡਕਟਸ ਵੀ ਜਿਹੜੇ ਹੋਣਗੇ ਉਹਨਾਂ ਦੇ ਉੱਤੇ ਵੀ ਇਹ ਟੈਰਿਫ ਲੱਗੇਗਾ।
ਸੋ ਇਹ ਬਹੁਤ ਇੰਪੋਰਟੈਂਟ ਗੱਲ ਹੈ, ਇਹਨੂੰ ਥੋੜ੍ਹਾ ਹੋਰ ਘਰੋੜ ਕੇ ਬੋਲਦੀ
ਜੀ 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 ਕਿ ਪਹਿਲਾਂ ਕੀ ਸੀ, ਜਿੰਨੀਆਂ ਵੀ ਟੈਰਿਫ ਡੋਨਲਡ ਟਰੰਪ ਨੇ ਪਹਿਲਾਂ ਅਨਾਊਂਸ ਕੀਤੀਆਂ ਸਾਡਾ ਬਚਾਅ ਹੁੰਦਾ ਰਿਹਾ, ਕਿਉਂਕਿ ਮੋਸਟ ਆਫ ਦਾ ਪ੍ਰੋਡਕਟਸ ਵੀ ਸੈਂਡ ਟੂ ਯੂ ਐਸ ਉਹ ਯੂ ਐਸ ਐਮ ਸੀ ਏ ਨਾਲ ਕੰਪਲਾਈ ਕਰਦੇ ਨੇ ਕਿ ਉਹਦੀਆਂ ਮਦਾਂ ਦੇ ਉੱਤੇ ਉਹ ਖਰੇ ਉਤਰਦੇ ਨੇ, ਇਸ ਕਰਕੇ ਉਹਨਾਂ ਉੱਤੇ ਟੈਰਿਫ ਨਹੀਂ ਸੀ ਲੱਗਦੀ
ਜੀ।
ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਹੈ ਸਾਡਾ ਯੂ ਐਸ ਐਮ ਸੀ ਏ ਉਹਦੀ ਕਹਿ ਲਓ ਵੀ ਛੱਤਰ ਛਾਇਆ ਉਹਨਾਂ ਪ੍ਰੋਡਕਟਸ ਨੂੰ ਮਿਲੀ ਹੋਈ ਸੀ, ਉਹ ਟੈਰਿਫ ਐਗਜ਼ੈਂਪਟ ਹੋ ਜਾਂਦੇ ਸੀ,
ਉਹ ਸੁਰੱਖਿਆ ਕਵਚ ਬਣਿਆ ਸੀ।
ਹਾਂਜੀ, ਪਰ ਇਹ ਜਿਹੜਾ ਹੁਣ ਨਵਾਂ ਸੈਕਸ਼ਨ ਯੂਜ਼ ਕੀਤਾ ਇਹਨਾਂ ਨੇ ਸੈਕਸ਼ਨ 338 ਆਫ ਦਾ ਟੈਰਿਫ ਐਕਟ ਆਫ 1930, ਇਹਦੇ ਤਹਿਤ ਇਹਨਾਂ ਜਿਹੜੀ ਟੈਰਿਫ ਲਗਾਈ ਹੈ ਜਾਂ ਲਗਾਉਣਗੇ 19 ਅਗਸਤ ਤੋਂ, ਉਹਦੇ 'ਚ ਇਹਨਾਂ ਨੇ ਸਪੈਸੀਫਾਈ ਕੀਤਾ ਹਰ ਐਗਜ਼ੈਕਟਿਵ ਆਰਡਰ ਦੇ ਵਿੱਚ ਕਿ ਯੂ ਐਸ ਐਮ ਸੀ ਏ ਕੰਪਲਾਈਂਸ ਨੂੰ ਕੋਈ ਐਗਜ਼ੈਂਪਸ਼ਨ ਨਹੀਂ ਮਿਲੇਗੀ। ਸੋ ਇਸ ਕਰਕੇ ਡਰ ਬੈਠ ਗਿਆ ਕਿ ਇਹ ਤਾਂ ਫਿਰ ਸਾਰੀ ਪ੍ਰੋਡਕਟਸ ਕਵਰ ਹੋ ਜਾਣਗੇ, ਪਰ ਜੇਮਿਸਨ ਗ੍ਰੀਅਰ ਜਿਹੜੇ ਅਮਰੀਕਾ ਦੇ ਟ੍ਰੇਡ ਰੈਪ੍ਰੈਜੈਂਟੇਟਿਵ ਨੇ ਉਹਨਾਂ ਵੱਲੋਂ ਇਹ ਵਿਜੇ ਜੀ ਸਪਸ਼ਟ ਕੀਤਾ ਗਿਆ, ਕਹਿੰਦੇ ਵੀ ਤਕਰੀਬਨ $20 billion ਯੂ ਐਸ ਦਾ ਸਮਾਨ ਜਿਹੜਾ ਕੈਨੇਡਾ ਭੇਜਦਾ ਅਮਰੀਕਾ ਨੂੰ ਉਹਦੇ ਉੱਤੇ ਟੈਰਿਫ ਲੱਗੇਗਾ। ਸੋ ਜੇ 20 billion ਆ, ਦੈਟਸ ਕਲੋਜ਼ ਟੂ 5% ਆਫ ਕੈਨੇਡੀਅਨ ਐਕਸਪੋਰਟਸ ਟੂ ਯੂ ਐਸ ਸੋ ਫਿਰ ਤਾਂ ਕੋਈ ਏਡੀ ਵੱਡੀ ਗੱਲ ਨਹੀਂ ਜਿੰਨਾ ਕੱਲ ਸ਼ਾਮ ਤੱਕ ਲੱਗ ਰਿਹਾ ਸੀ ਕਿ ਵੀ ਸਾਰੀ ਪ੍ਰੋਡਕਟਸ ਦੇ ਉੱਤੇ ਟੈਰਿਫ ਲੱਗ ਜਾਣੀ ਆ ਕਿਉਂਕਿ ਯੂ ਐਸ ਐਮ ਸੀ ਏ ਕੰਪਲਾਇੰਸ ਨੂੰ ਐਗਜ਼ੈਂਪਸ਼ਨ ਨਹੀਂ ਮਿਲਣੀ। ਪਰ ਜੇਮਿਸਨ ਗ੍ਰੀਅਰ ਦੇ ਆਫਿਸ ਵੱਲੋਂ ਕਿਹਾ ਗਿਆ ਵੀ ਇਟ ਵਿਲ ਕਵਰ ਕਲੋਜ਼ ਟੂ $20 billion ਯੂ ਐਸ ਡਾਲਰ ਵਰਥ ਆਫ ਕੈਨੇਡੀਅਨ ਐਕਸਪੋਰਟਸ ਓਨਲੀ, ਵਿਚ ਇਜ਼ ਕਲੋਜ਼ ਟੂ 5% ਆਫ ਦਾ ਟੋਟਲ ਕੈਨੇਡੀਅਨ ਐਕਸਪੋਰਟਸ ਟੂ ਯੂ ਐਸ ਉਹਦੇ ਉੱਤੇ ਟੈਰਿਫ ਲੱਗੇਗਾ
ਜਿਹੜੇ ਗੁੱਡਸ ਕੈਨੇਡਾ ਵੱਲੋਂ ਭੇਜੇ ਜਾਂਦੇ ਆ।
ਤੀਜਾ ਜਿਹੜਾ ਐਗਜ਼ੈਕਟਿਵ ਆਰਡਰ ਆ ਉਹਦੇ ਤਹਿਤ ਤਕਰੀਬਨ $20 billion ਦੇ ਸਮਾਨ ਉੱਤੇ ਟੈਰਿਫ ਲੱਗੇਗਾ।
ਪਰ ਤੁਸੀਂ ਇਹ ਦੇਖੋ ਨਾ, ਜਿਹੜਾ ਸੈਕਟੋਰਲ ਟੈਰਿਫ ਆ,
ਹਾਂਜੀ,
ਸੋ ਭਾਵੇਂ ਉਹ ਲੰਬਰ ਸੈਕਟਰ ਹੋਵੇ, ਸਟੀਲ, ਅਲੂਮਨੀਅਮ, ਆਟੋ ਸੈਕਟਰ ਆ, ਉਹ ਆਲਰੇਡੀ ਬਹੁਤ ਬੁਰੀ ਤਰ੍ਹਾਂ ਇੰਪੈਕਟ ਹੋ ਰਿਹਾ, ਕਿਉਂਕਿ ਉਹ ਜਿਹੜੇ ਸੈਕਟੋਰਲ ਟੈਰਿਫਸ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਯੂ ਐਸ ਐਮ ਸੀ ਏ ਵਾਲੀ ਪ੍ਰੋਟੈਕਸ਼ਨ ਆ ਉਹ ਕੁਝ ਹੱਦ ਤੱਕ ਹੀ ਆਟੋਜ਼ ਦੇ ਵਿੱਚ ਲਾਗੂ ਹੁੰਦੀ ਆ, ਪਰ ਉੱਧਰ ਉਹ ਕਾਫੀ ਮਾਰ ਪੈ ਰਹੀ ਆ। ਜੇ $20 billion ਦੇ ਪ੍ਰੋਡਕਟਸ ਹੋਰ ਇਸੇ ਤਰ੍ਹਾਂ ਇੰਪੈਕਟ ਹੋ ਜਾਂਦੇ ਆ ਤਾਂ ਉਹਦਾ ਬਸ ਜੀ ਜਿਹੜੀਆਂ ਇੰਡਸਟਰੀਜ਼ ਦੇ ਉੱਪਰ ਸਪੈਸੀਫਿਕਲੀ ਇਹ ਅੱਛਾ, ਇਹਨਾਂ 'ਚੋਂ ਕਈ ਪ੍ਰੋਡਕਟ ਇਹੋ ਜਿਹੇ ਆ ਇਹ ਜਿਹੜੇ ਸਮਾਲ ਬਿਜ਼ਨਸਿਸ ਵੱਲੋਂ ਸਪਲਾਈ ਕੀਤੇ ਜਾਂਦੇ ਆ, ਉਹ ਇੰਪੈਕਟ ਹੋਣਗੇ। ਇੱਕ ਇੰਟਰਸਟਿੰਗ ਗੱਲ ਇਹ ਆ, ਟਰੰਪ ਦਾ ਕੈਨੇਡਾ ਦੇ ਉੱਪਰ ਟੈਰਿਫ ਲਗਾਉਣ ਦਾ ਇੱਕ ਸਭ ਤੋਂ ਵੱਡਾ ਕਾਰਨ ਕੀ ਸੀ? ਚਲੋ ਕਦੇ ਉਹਨਾਂ ਨੇ ਫੈਂਟਨਲ ਦਾ ਹਵਾਲਾ ਦਿੱਤਾ, ਕਦੇ ਉਹਨਾਂ ਨੇ ਲੇਬਰ ਫੋਰਸ ਲੇਬਰ ਦਾ ਹਵਾਲਾ ਦੇ ਕੇ ਗੱਲ ਕੀਤੀ ਟੈਰਿਫ ਦੀ, ਫਿਰ ਉਹ ਬੇਸ ਲਾਈਨ ਟੈਰਿਫ ਲੈਦਾ ਲਾਇਆ। ਮੇਨ ਤਾਂ ਗੱਲ ਇਹ ਸੀ ਟਰੰਪ ਦਾ ਇਹ ਕਹਿਣਾ ਕਿ ਜੀ ਸਾਡਾ ਕੈਨੇਡਾ ਦੇ ਨਾਲ ਹੈਗਾ ਟ੍ਰੇਡ ਡੈਫਿਸਿਟ, ਕਿ ਜੀ ਉਹ ਟ੍ਰੇਡ ਡੈਫਿਸਿਟ ਨੂੰ ਐਂ ਦੇਖਦੇ ਆ ਵੀ ਜਿਵੇਂ ਅਸੀਂ ਐਵੇਂ ਖੈਰਾਤ ਦੇ ਵਿੱਚ ਪੈਸੇ ਦੇ ਰਹੇ ਹੋਈਏ, ਵੀ ਅਸੀਂ ਕੈਨੇਡਾ ਤੋਂ ਸਮਾਨ ਗੁੱਡਸ ਜ਼ਿਆਦਾ ਖਰੀਦਦੇ ਹਾਂ, ਕੈਨੇਡਾ ਸਾਡੇ ਤੋਂ ਘੱਟ ਖਰੀਦਦਾ। ਉਹਦਾ ਰੀਜ਼ਨ ਕੀ ਆ ਕਿ ਤੁਸੀਂ ਕੈਨੇਡਾ ਤੋਂ ਤੇਲ ਖਰੀਦਦੇ ਹੋ, ਤੁਸੀਂ ਨੈਚੁਰਲ ਗੈਸ ਲੈਂਦੇ ਹੋ, ਬਾਕੀ ਜਿਹੜੇ ਕੁਝ ਨੈਚੁਰਲ ਰਿਸੋਰਸਿਸ ਨੇ ਉਹ ਤੁਸੀਂ ਕੈਨੇਡਾ ਤੋਂ ਲੈਂਦੇ ਹੋ। ਇਹ ਜਿਹੜੇ ਕੱਲ੍ਹ ਟੈਰਿਫ ਅਨਾਊਂਸ ਕੀਤੇ ਆ ਇਹਦੇ ਵਿੱਚ ਜਿਹੜੇ ਐਨਰਜੀ ਪ੍ਰੋਡਕਟਸ ਨੇ, ਜੋ ਕਿ ਕਾਰਨ ਜੋ ਕਿ ਇੱਕ ਰੀਜ਼ਨ ਹੈ ਕਿ ਅਮਰੀਕਾ ਦਾ ਕੈਨੇਡਾ ਦੇ ਨਾਲ ਗੁੱਡਸ ਟ੍ਰੇਡ ਦਾ ਡੈਫਿਸਿਟ ਆ, ਉਹਦੇ ਉੱਪਰ ਟੈਰਿਫ ਲਾਗੂ ਨਹੀਂ ਹੋਣਾ
ਕਿਉਂਕਿ ਉਹ ਸਮਾਨ ਚਾਹੀਦਾ,
ਉਹ ਚਾਹੀਦਾ।
ਸੋ ਆਇਲ, ਗੈਸ, ਪੋਟੈਸ਼, ਫਿਸ਼ ਤੇ ਕ੍ਰਿਟੀਕਲ ਮਿਨਰਲਸ, ਉਹ ਸਪੈਸੀਫਾਈ ਕੀਤਾ ਉਹਨਾਂ ਕਿ ਇਹਨਾਂ ਨੂੰ ਐਗਜ਼ੈਂਪਸ਼ਨ ਹੋਏਗੀ,
ਤੁਸੀਂ
ਇਹਨਾਂ ਉੱਤੇ ਟੈਰਿਫ ਨਹੀਂ ਲੱਗੇਗਾ।
ਮੈਂ ਜਦੋਂ ਲਿਸਟ ਪੜ੍ਹੀ ਨਾ,
ਹਾਂਜੀ,
ਮੈਨੂੰ ਲੱਗਿਆ ਅੱਛਾ ਆਇਲ, ਗੈਸ, ਪੋਟੈਸ਼, ਇੱਕੋ ਉਸ ਮੱਛੀਆਂ ਵੀ ਹੈ ਇਹ 'ਚ, ਹੈ ਨਾ, ਕਿਉਂਕਿ ਉਹ ਜਿਹੜਾ ਸੀ ਫੂਡ ਹੈਗਾ ਉਹ ਪ੍ਰੋਡਕਟਸ ਕੈਨੇਡਾ ਤੋਂ ਚਾਹੀਦੇ ਆ,
ਬਿਲਕੁਲ।
ਸੋ ਉਹਦੇ ਉੱਤੇ ਟੈਰਿਫ ਲਾਇਆ ਕੋਈ ਨਹੀਂ,
ਦੂਜੀ ਕ੍ਰਿਟੀਕਲ ਮਿਨਰਲਸ ਵੀ ਲਿਖਿਆ
ਨਾਲ, ਕ੍ਰਿਟੀਕਲ ਮਿਨਰਲ ਵੀ ਆ।
ਸੋ ਵਿਜੇ ਜੀ ਹੁਣ ਦੇਖੋ ਜਿਹੜੀ ਉਹ ਗੱਲ ਆ ਟ੍ਰੇਡ ਡੈਫਿਸਿਟ ਦੀ, ਉਹਦੇ 'ਚ ਆਪਾਂ ਇਹ ਨਾ ਭੁੱਲੀਏ ਕਿ ਮਰਚੈਂਡਾਈਜ਼ ਟ੍ਰੇਡ ਡੈਫਿਸਿਟ ਤਾਂ ਹੈ ਅਮਰੀਕਾ ਦਾ, ਪਰ ਜੇ ਅਮਰੀਕਾ ਦੀਆਂ ਸਰਵਿਸਿਜ਼ ਨਾਲ ਜੋੜ ਲਓ ਤੇ ਫਿਰ ਉਹਨਾਂ ਦਾ ਬੜਾ ਵੱਡਾ ਇੱਕ ਸਰਪਲਸ ਆ।
ਹਰ ਥਾਂ ਐਮਾਜ਼ਾਨ, ਹਰ ਥਾਂ ਕੰਪਿਊਟਰ ਜਿਹੜੇ ਹੈਗੇ ਮਾਈਕਰੋਸਾਫਟ ਦੇ ਆ, ਐਪਲ ਦੇ, ਜਿਹੜੀਆਂ ਸਰਵਿਸਿਜ਼ ਨੇ ਉਹ ਅਮਰੀਕਨ ਕਾਰਪੋਰੇਸ਼ਨ ਨੇ, ਸਪੋਟੀਫਾਈ ਹਰ ਕਿਸੇ ਦੇ ਫੋਨ ਤੇ,
ਨੈਟਫਲਿਕਸ
ਆ ਤੇ ਜਿਹੜੀਆਂ ਇਸ ਤਰ੍ਹਾਂ ਦੀਆਂ, ਜਾਂ ਯੂਟਿਊਬ ਆ। ਸਪੋਟੀਫਾਈ ਅਮਰੀਕਨ ਆ ਯਾਰ? ਸਪੋਟੀਫਾਈ ਆਈ ਥਿੰਕ ਸਵੀਡਿਸ਼ ਆ। ਨੈਟਫਲਿਕਸ ਹੋਇਆ, ਯੂਟਿਊਬ ਹੋਇਆ, ਸੋ ਜਦੋਂ ਤੁਸੀਂ ਉਹ ਡਿਜੀਟਲ ਸਰਵਿਸਿਸ ਦੇ, ਫੇਸਬੁੱਕ ਉਹਦੀ ਮਾਰਕੀਟ ਪਲੇਸ ਆ,
ਜੀ ਜੀ,
ਹੈ ਨਾ, ਉਹ ਸਾਰੀਆਂ
ਸਰਵਿਸਿਸ ਨੂੰ ਜੋੜ ਲਓ ਤੇ ਉਹਨਾਂ ਦਾ ਬਹੁਤ ਵੱਡਾ ਸਰਪਲਸ ਆ।
ਐਗਜੈਕਟਲੀ,
ਟ੍ਰੇਡ ਤਾਂ ਟੋਟਲ ਫਿਰ ਕਾਊਂਟ ਕਰਨੀ ਚਾਹੀਦੀ ਆ,
ਸਹੀ ਗੱਲ ਆ।
ਸੋ ਉਹ ਸਿਰਫ ਮਰਚੈਂਡਾਈਜ਼ ਡੈਫਿਸਿਟ ਆਪਣਾ ਕਾਊਂਟ ਕਰ ਰਹੇ ਨੇ,
ਜੀ ਜੀ।
ਸੋ ਆਧਾਰ ਹੀ ਗਲਤ ਆ ਸਾਰੀ ਗੱਲ ਦਾ, ਵਿਚ ਇਜ਼ ਨਾਟ ਸਰਪ੍ਰਾਈਜ਼ਿੰਗ ਐਨੀ ਮੋਰ।
ਕੀ ਕਰੀਏ,
ਵੀ ਆਰ ਟਾਕਿੰਗ ਅਬਾਊਟ ਡੋਨਲਡ ਟਰੰਪ ਐਡਮਿਨਿਸਟ੍ਰੇਸ਼ਨ।
ਸੋ ਇਹ ਸਾਰੀ ਗੱਲਬਾਤ ਹੈਗੀ ਆ। ਹੁਣ ਅੱਛਾ, ਇਹਦੇ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਕੱਲ੍ਹ ਸਟੇਟਮੈਂਟ ਜਾਰੀ ਕੀਤੀ ਆ। ਮਾਰਕ ਕਾਰਨੀ ਨੇ ਕਿਹਾ ਵੀ ਅਮਰੀਕਾ ਵੱਲੋਂ ਇਹ ਜਿਹੜੀ ਇੱਕ ਪਾਸੜ ਨੀਤੀਆਂ ਨੇ ਅਪਣਾਈਆਂ ਜਾ ਰਹੀਆਂ ਨੇ ਸਰਾਸਰ ਗਲਤ ਆ, ਕਿ ਜਿਹੜੇ ਕੈਨੇਡਾ ਨੇ ਟੈਰਿਫ ਲਾਏ ਸੀ ਉਹ ਤਾਂ ਤਾਂਹੀਓ ਲਾਏ ਸੀ ਕਿਉਂਕਿ ਅਮਰੀਕਾ ਨੇ ਪਹਿਲਾਂ ਉਹ ਕੰਮ ਕਰ ਦਿੱਤਾ ਸੀ। ਪਰ ਹੁਣ ਚਲੋ ਉਹਨਾਂ ਨੇ ਆਲੋਚਨਾ ਵਗੈਰਾ ਕਰਕੇ ਅਲਟੀਮੇਟਲੀ ਇਹ ਕੀਤਾ, ਕਿਹਾ ਕਿ ਅਸੀਂ ਤਿਆਰ ਹੈਗੇ ਹਾਂ ਇੰਗੇਜ ਕਰਨ ਲਈ ਵੀ ਗੱਲ ਕਰੀਏ।
ਯਾ, ਵੀ ਆਰ ਰੈਡੀ ਟੂ ਇੰਗੇਜ ਇੰਟੈਂਸਿਵਲੀ, ਕਿ ਵੀ ਬੈਠ ਕੇ ਗੱਲ ਕਰੋ, ਪੂਰੀ ਗੱਲ ਕਰੋ, ਗੱਲ ਨੂੰ ਨਿਬੇੜੋ, ਤੇ ਅਸੀਂ ਉਹਦੇ ਲਈ ਬਿਲਕੁਲ ਤਿਆਰ ਹਾਂ। ਤੇ ਇਹਦੇ ਜਵਾਬ ਵਿੱਚ ਸਾਰੇ ਜਿਹੜੇ ਪ੍ਰੀਮੀਅਰਸ ਨੇ ਉਹਨਾਂ ਦੀਆਂ ਸਟੇਟਮੈਂਟਸ ਆਈਆਂ ਨੂੰ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ, ਪਰ ਨਾਲ ਉਹ ਕਹਿ ਰਹੇ ਨੇ ਕਿ ਕੈਨੇਡਾ ਨੂੰ ਪੰਚਿੰਗ ਬੈਗ ਵਾਂਗ ਇਸਤੇਮਾਲ ਕੀਤਾ ਜਾ ਰਿਹਾ ਅਤੇ ਇਹਦੇ ਵਿੱਚ ਉਹਨਾਂ ਨੇ ਆਲੋਚਨਾ ਕੀਤੀ ਹੈ ਮਾਰਕ ਕਾਰਨੀ ਦੀ, ਕਹਿੰਦੇ ਵੀ ਉਹ ਪਿਛਲੇ 1.5 ਸਾਲ ਤੋਂ ਜਿੰਨੀਆਂ ਵੀ ਸਾਡੇ ਕੋਲ ਲੈਵਰੇਜ ਜਿੰਨੀ ਸਾਡੀ ਸੀ ਉਹ ਗਵਾ ਚੁੱਕੇ ਨੇ ਪ੍ਰਾਈਮ ਮਿਨਿਸਟਰ, ਅਤੇ ਉਹਨਾਂ ਨੇ ਸਾਨੂੰ ਵਧੀਆ ਡੀਲ ਵੀ ਨਹੀਂ ਕੋਈ ਕਰਾ ਕੇ ਦਿੱਤੀ ਅਮਰੀਕਾ ਦੇ ਨਾਲ ਜਿਵੇਂ ਉਹਨਾਂ ਨੇ ਪ੍ਰੋਮਿਸ ਕੀਤਾ ਸੀ। ਫਿਰ NDP ਵਾਲੇ ਵੀ ਨਹੀਂ ਹਟੇ,
ਜੀ ਜੀ,
ਆਵੀ ਲੂਇਸ ਦੀ ਵੀ ਸਟੇਟਮੈਂਟ ਆਈ ਹੈ
ਜੀ,
ਅਤੇ ਆਵੀ ਲੂਇਸ ਵੀ ਬੋਲੇ ਨੇ, ਉਹ ਕਹਿੰਦੇ ਵੀ ਆਊਟ ਆਫ ਟੱਚ ਪ੍ਰੈਜੀਡੈਂਟ ਨੇ ਡੋਨਲਡ ਟਰੰਪ, ਇਹ ਰਿਐਲਿਟੀ ਦੇ ਨਾਲ ਜਿਹੜਾ ਆਪਣਾ ਟੱਚ ਹੈ ਉਹ ਗਵਾ ਚੁੱਕੇ ਨੇ,
ਵੀ ਅਸਲੀਅਤ ਤੋਂ ਸੱਚਾਈ ਤੋਂ ਕਿਤੇ ਦੂਰ ਨਿਕਲ ਗਏ,
ਮਤਲਬ ਹੀ ਲੋਸ ਟੱਚ ਵਿਦ ਰਿਐਲਿਟੀ। ਇਹ ਇੱਕ ਬੜਾ ਇੱਕ ਕਹਿ ਲਓ ਵੀ ਸਭਿਅਕ ਜਿਹਾ ਤਰੀਕਾ ਹੈ ਕਹਿਣ ਦਾ ਵੀ ਆਪਣਾ ਜਿਵੇਂ ਉਹ ਮੈਂਟਲ ਬੈਲੈਂਸ ਵੀ ਜਿਵੇਂ ਲੂਜ਼ ਕਰ ਚੁੱਕੇ।
ਜੀ ਜੀ ਜੀ, ਰਾਈਟ।
ਅਤੇ ਨਾਲ ਇਹਦੇ 'ਚ ਇਹਨਾਂ ਨੇ ਲਿਖਿਆ ਕਿ ਵੀ ਕਾਰਨੀ ਗਵਰਨਮੈਂਟ, ਸੋ ਇਹਨਾਂ ਨੇ ਵੀ ਟਾਰਗੇਟ ਕੀਤਾ ਮਾਰਕ ਕਾਰਨੀ ਥੋੜ੍ਹਾ ਜਿਹਾ, ਕਹਿੰਦੇ ਦੇ ਮਸਟ ਰਿਫਰੇਨ ਫਰੋਮ ਮੋਰ ਕਨਸੈਸ਼ਨਸ, ਕਿ ਅਸੀਂ ਬਹੁਤ ਕਨਸੈਸ਼ਨਸ ਦੇ ਦਿੱਤੀਆਂ ਅਮਰੀਕਾ ਨੂੰ, ਵੀ ਆਰ ਟਾਇਰਡ ਆਫ ਬੀਇੰਗ ਟ੍ਰੀਟਡ ਐਜ਼ ਟਰੰਪਸ ਟੈਰਿਫ ਗਿਨੀ ਪਿਗ। ਸੋ ਇਹ ਕਹਿ ਰਹੇ ਨੇ ਵੀ ਸਾਰੇ ਜਿਹੜੇ ਟੈਰਿਫ ਵਾਲੇ ਤਜਰਬੇ ਨੇ
ਪਹਿਲਾਂ ਸਾਨੂੰ ਟੀਕਾ ਲਾ ਕੇ ਦੇਖਦੇ ਆ,
ਸਾਨੂੰ ਟੀਕਾ ਲਾ ਕੇ ਦੇਖਦੇ ਆ, ਕਿਉਂਕਿ ਜਿਹੜਾ ਸੈਕਸ਼ਨ ਆਪਾਂ ਪਹਿਲੇ ਗੱਲ ਕੀਤੀ ਕਦੇ ਇਸਤੇਮਾਲ ਕੀਤਾ ਨਹੀਂ ਗਿਆ
ਜੀ।
ਸੋ NDP ਵਾਲੇ ਕਹਿ ਰਹੇ ਆ ਕਿ ਕੈਨੇਡਾ ਇਜ਼ ਬੀਂਗ ਟ੍ਰੀਟਡ ਐਜ਼ ਅ ਗਿਨੀ ਪਿਗ, ਅਤੇ ਕੰਜ਼ਰਵੇਟਿਵਸ ਕਹਿ ਰਹੇ ਨੇ ਕੈਨੇਡਾ ਇਜ਼ ਬੀਂਗ ਟ੍ਰੀਟਡ ਐਜ਼ ਅ ਪੰਚਿੰਗ ਬੈਗ।
ਇੱਕ ਗੱਲ ਜਿਹੜੀ ਕੱਲ ਹੋਰ ਹਾਈਲਾਈਟ ਹੋਈ ਜਿਹੜੀ ਪਹਿਲਾਂ ਵੀ ਹੁੰਦੀ ਰਹੀ ਆ ਕਿ ਅਮਰੀਕਾ ਨੂੰ ਇਸ ਗੱਲ ਤੋਂ ਬੜੀ ਚਿੜੇ ਮੱਚਦੀ ਆ ਵੀ ਜਦੋਂ ਦੇ ਟਰੰਪ ਨੇ ਟੈਰਿਫ ਲਾਉਣੇ ਸ਼ੁਰੂ ਕੀਤੇ ਸਿਰਫ ਦੋ ਹੀ ਮੁਲਕ ਨੇ ਜਿਨ੍ਹਾਂ ਨੇ ਰਿਟੈਲੀਏਟ ਕੀਤਾ, ਕਿ ਜੇ ਜੀ ਤੁਸੀਂ ਯੂਰੋਪੀਅਨ ਯੂਨੀਅਨ ਦੇਖ ਲਓ, ਤੁਸੀਂ ਜਪਾਨ ਵੇਖ ਲਓ, ਤੁਸੀਂ UK ਵੇਖ ਲਓ, ਉਹ ਮੰਨ ਗਏ ਠੀਕ ਹੈ ਯਾਰ ਤੁਸੀਂ ਲਾ ਲਓ 10-15% ਟੈਰਿਫ, ਇਹ ਤੋਂ ਜ਼ਿਆਦਾ ਨਾ ਵਧਾਇਓ, ਵੀ ਟਰੰਪ ਦੀ ਉਹਨਾਂ ਈਗੋ ਸੈਟਿਸਫਾਈ ਹੋ ਗਈ ਵੀ ਚੱਲ ਠੀਕ ਆ, ਦੇਖਿਆ ਮੈਂ ਟੈਰਿਫ ਕਰਦਾ ਆਇਆ ਸੀ, ਮੈਂ ਲਾ ਤੇ ਇਹਨਾਂ ਨੇ ਮੰਨ ਲਏ ਵੀ ਮੇਰੇ ਅੱਗੇ ਕੋਈ ਕੁਸਕਦਾ ਨਹੀਂ। ਦੋ ਮੁਲਕ ਨੇ ਜਿਨ੍ਹਾਂ ਨੇ ਅਮਰੀਕਾ ਦੇ ਟੈਰਿਫ ਦੇ ਜਵਾਬ ਦੇ ਵਿੱਚ ਰਿਟੈਲੀਟਰੀ ਟੈਰਿਫ ਲਾਏ, ਇੱਕ ਚਾਈਨਾ, ਦੂਜਾ ਕੈਨੇਡਾ।
ਕੱਲ੍ਹ ਵਾਈਟ ਹਾਊਸ ਵੱਲੋਂ ਜਿਹੜੀ ਸਟੇਟਮੈਂਟ ਜਾਰੀ, ਅੱਛਾ ਇੰਟਰਸਟਿੰਗ ਦੀ ਗੱਲ, ਡੋਨਲਡ ਟਰੰਪ ਨੇ ਟਰੂਥ ਸੋਸ਼ਲ 'ਤੇ ਨਹੀਂ ਅਨਾਊਂਸ ਕੀਤੀਆਂ ਟੈਰਿਫਸ, ਕਿ ਉਹਨਾਂ ਨੇ ਐਗਜੈਕਟਿਵ ਆਰਡਰ ਸਾਈਨ ਕੀਤੇ, ਜਿਹੜੀ ਸਟੇਟਮੈਂਟ ਆਈ ਆ, ਜਿਹੜੀ ਸਟੇਟਮੈਂਟ ਆਈ ਆ ਉਹ ਵਾਈਟ ਹਾਊਸ ਵੱਲੋਂ ਆਈ ਆ,
ਜੀ ਜੀ,
ਅਤੇ ਵਾਈਟ ਹਾਊਸ ਵੱਲੋਂ ਇਸ਼ੂ ਕੀਤੀ ਗਈ ਸਟੇਟਮੈਂਟ ਦੇ ਵਿੱਚ ਇਹ ਗੱਲ ਲਿਖੀ ਹੋਈ ਆ ਕਿ ਵੀ ਬਾਕੀ ਸਾਰੇ ਮੁਲਕ ਤਾਂ ਸਮਝ ਗਏ, ਬਾਕੀ ਸਾਰੇ ਮੁਲਕਾਂ ਨੇ ਸਾਡੇ ਨਾਲ ਕਿੰਨੀਆਂ ਸਾਰੀਆਂ ਡੀਲਸ ਕਰ ਲਈਆਂ, ਦੋ ਹੀ ਮੁਲਕਾਂ ਨੇ ਰਿਟੈਲੀਏਟ ਕੀਤਾ, ਚਾਈਨਾ ਅਤੇ ਕੈਨੇਡਾ। ਸੋ ਅਸੀਂ ਫਿਰ ਕੈਨੇਡਾ ਦੇ ਨਾਲ ਵੀ ਦੁਸ਼ਮਣਾਲੀ ਕਰਾਂਗੇ, ਉਹਨਾਂ ਨੇ ਲਿਖਿਆ ਨਹੀਂ ਪਰ ਇਨਸੀਨੂਏਸ਼ਨ ਇਹੀ ਸੀ, ਮਤਲਬ ਇਹੀ ਸੀ ਕਹਿਣ ਦਾ ਵੀ ਚੀਨ ਵਰਗੀਆਂ ਹਰਕਤਾਂ ਕਰ ਰਿਹਾ ਸਾਡਾ ਆਪਣਾ ਗੁਆਂਢੀ ਮੁਲਕ,
ਪਰ ਆਪ ਅਮਰੀਕਾ ਕੀ ਹਰਕਤਾਂ ਕਰ ਰਿਹਾ। ਦੇਖੋ ਇਹ ਨਾ ਜਿਹੜਾ ਵੀ ਕੋਈ ਮੈਨੀਪੁਲੇਟਿਵ ਵਿਅਕਤੀ ਹੁੰਦਾ ਨਾ, ਇਹ ਉਸਦੇ ਬਿਹੇਵੀਅਰ ਦਾ ਇੱਕ ਬਹੁਤ ਇੱਕ ਕਹਿ ਲਓ ਸਿੱਧਾ ਸਿੱਧਾ ਕਰੈਕਟਰਿਸਟਿਕ ਆ ਕਿ ਜੋ ਦੂਜੇ ਨੇ ਕਰਤਾ ਉਹਨੂੰ ਹਾਈਲਾਈਟ ਕਰ ਲੈਣਾ, ਇਸ ਜੜ ਤੇ ਨਹੀਂ ਜਾਣਾ ਕਿ ਦੂਜੇ ਨੇ ਉਹ ਐਕਸ਼ਨ ਕਿਉਂ ਲਿਆ, ਕਿ ਕੀ ਉਸਨੂੰ ਉਹ ਐਕਸ਼ਨ ਲੈਣ ਲਈ ਮਜਬੂਰ ਕਰਨ ਵਾਲੇ ਤੁਸੀਂ ਸੀ, ਇਹ ਨਹੀਂ ਕਰਨਾ। ਜਿਹੜੇ ਮੈਨੀਪੁਲੇਟਿਵ ਵਿਅਕਤੀ ਨੇ, ਮੈਨੀਪੁਲੇਟਿਵ ਗਰੁੱਪਸ ਨੇ, ਉਹ ਇਹੀ ਕੰਮ ਕਰਦੇ ਆ,
ਜਿਹੜੇ
ਬੇਸ਼ਰਮ ਗਰੁੱਪਸ ਨੇ,
ਚੋਰੀ ਉੱਪਰ ਸੇ ਸੀਨਾ ਜ਼ੋਰੀ,
ਵਾਹ, ਦੈਟਸ ਵਾਟ ਇਟ ਇਜ਼, ਦੈਟਸ ਵਾਟ ਇਟ ਇਜ਼। ਤੇ ਇਹ ਕੰਮ ਇਕੱਲਾ ਮੁਲਕਾਂ ਦੇ ਵਿਚਕਾਰ ਨਹੀਂ ਹੁੰਦਾ, ਇਹ ਕੰਮ ਲੋਕਾਂ ਦੇ ਵਿਚਕਾਰ ਹੁੰਦਾ, ਇਹ ਕੰਮ ਤੁਸੀਂ ਸੁਸਾਇਟੀ ਦੇ ਵਿੱਚ ਆਮ ਤੌਰ ਤੇ ਵੇਖਦੇ ਹੋ ਕਿ ਤੁਸੀਂ ਕਿਸੇ ਵਿਅਕਤੀ ਨੂੰ ਇਸ ਲੈਵਲ ਤੇ ਪੁਸ਼ ਕਰ ਦੇਣਾ, ਉਹ ਰਿਟੈਲੀਏਸ਼ਨ ਦੇ ਵਿੱਚ ਉਹ ਵੀ ਸ਼ਾਇਦ ਕੁਝ ਗਲਤੀ ਕਰ ਦੇਵੇ, ਉਹਦੀ ਗਲਤੀ ਨੂੰ ਫਿਰ ਤੁਸੀਂ ਇਹੋ ਜਿਹਾ ਉੱਪਰ ਚੱਕ ਕੇ ਘੁਮਾਉਣਾ ਕਿ ਉਹਨੂੰ ਅਰਸ਼ ਤੋਂ ਫਰਸ਼ ਤੇ ਸੁੱਟ ਲੈਣਾ। ਇਹ ਨਹੀਂ ਵੇਖਣਾ ਕਿ ਹਰ ਕਿ ਦੂਜਾ ਵਿਅਕਤੀ ਉਹ ਰਿਟੈਲੀਏਸ਼ਨ ਕਿਉਂ ਕਰ ਰਿਹਾ।
ਸਹੀ ਗੱਲ ਹੈ।
ਬਸ ਵੀ ਦੱਸ ਦਈਏ ਕਿ ਪ੍ਰੋਗਰਾਮ ਦੇ ਸਾਡੇ ਇੱਥੇ ਰਹਿ ਤਾਂ ਨਹੀਂ ਗਿਆ ਕੁਛ, ਕਿ
ਆਈ ਥਿੰਕ ਕਵਰਡ ਆਲ, ਯਾ, ਬਾਕੀ ਜਿਹੜਾ ਰਿਐਕਸ਼ਨ ਹੈ ਪ੍ਰੀਮੀਅਰਸ ਦਾ ਉਹਦੇ ਬਾਰੇ ਆਪਾਂ
ਅੱਗੇ ਚੱਲ ਕੇ ਗੱਲ ਕਰਦੇ ਹਾਂ। ਯੈਸ, ਕਿਉਂਕਿ ਪ੍ਰੀਮੀਅਰਸ ਦੀ ਮੀਟਿੰਗ ਵੀ ਅੱਜ ਪ੍ਰਿੰਸ ਐਡਵਰਡ ਆਈਲੈਂਡ ਸ਼ੁਰੂ ਹੋ ਰਹੀ ਆ, ਉਹਦੇ ਨਾਲ ਉਹ ਗੱਲ ਜੋੜ ਕੇ ਉੱਥੇ ਕਰ ਲੈਂਦੇ ਕਵਰ। ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਧਨੋਆ ਕੰਸਟਰਕਸ਼ਨ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਕਸਟਮ ਘਰ ਲਈ ਤੁਹਾਡਾ ਜੋ ਵੀ ਵਿਜ਼ਨ ਹੈ ਧਨੋਆ ਕੰਸਟਰਕਸ਼ਨ ਉਹਨੂੰ ਸਮਝਣਗੇ, ਅਤੇ ਜਿਹੋ ਜਿਹਾ ਘਰ ਤੁਸੀਂ ਚਾਹੁੰਦੇ ਹੋ ਉੱਦਾਂ ਦਾ ਕਸਟਮ ਘਰ ਬਣਾ ਕੇ ਦੇਣਗੇ। ਸਰੀ, ਕੋਕਟਲਮ, ਵਾਈਟ ਰੌਕ ਅਤੇ ਰਿਚਮੰਡ ਵਿੱਚ ਕਸਟਮ ਘਰ ਬਣਾਉਣ ਦਾ ਇਹਨਾਂ ਨੂੰ ਤਜਰਬਾ ਹੈ। ਬਤੌਰ ਟ੍ਰੇਡਸ ਪਰਸਨ 1500 ਘਰਾਂ 'ਤੇ ਕੰਮ ਕਰ ਚੁੱਕੇ ਆ। ਕਾਲ ਕਰੋ ਧਨੋਆ ਕੰਸਟਰਕਸ਼ਨ ਦੇ ਸ਼ਮਸ਼ੇਰ ਧਨੋਆ ਨੂੰ 604-618-1471 'ਤੇ, 604-618-1471, ਧਨੋਆ ਕੰਸਟਰਕਸ਼ਨ 604-618-1471। ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਵੀ ਪ੍ਰੋਗਰਾਮ ਦੇ ਇਸ ਹਿੱਸੇ ਦੇ ਸਪੋਂਸਰ ਹਨ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਅਤੇ ਤੁਹਾਨੂੰ ਲੱਗਦਾ ਕਿ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਹੋਣਾ, ਤਾਂ ਇੱਕ ਵਾਰੀ ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨਾਲ ਜ਼ਰੂਰ ਸੰਪਰਕ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪਾਲਿਸੀਜ਼ ਬਾਰੇ ਦੱਸਣਗੇ ਜੋ ਇਨ ਮੈਨੀ ਕੇਸਿਸ ਸਿਰਫ 2 or 3 dollars ਪਰ ਡੇ 'ਚ ਤੁਹਾਨੂੰ ਢੁੱਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਇਸੇ ਤਰ੍ਹਾਂ ਦੀਆਂ ਲੋਅ ਕੋਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। ਕਮਿਊਨਿਟੀ ਦੇ ਟਰਸਟਿਡ ਅਤੇ ਨੌਲੇਜੇਬਲ ਐਡਵਾਈਜ਼ਰ, ਇੰਸ਼ੋਰੈਂਸ ਇੰਡਸਟਰੀ ਦੇ ਟੋਪ ਐਡਵਾਈਜ਼ਰਸ ਵਿੱਚੋਂ ਇੱਕ ਅਮਰਿੰਦਰ ਨੱਡਾ ਨੂੰ ਕਾਲ ਕਰੋ 604-363-2200 'ਤੇ, 604-363-2200, ਔਰ ਵਿਜ਼ਿਟ planinsurance.ca। ਬ੍ਰੇਕ ਲੈ ਲਈਏ ਛੋਟੀ ਜਿਹੀ।
ਸ਼ੋਰ।
ਵਾਸੂ ਜੀ, ਅੱਜ ਸਾਰੇ ਜਿਹੜੇ ਸੂਬਿਆਂ ਦੇ ਪ੍ਰੀਮੀਅਰਸ ਨੇ ਉਹਨਾਂ ਦੀ ਮੀਟਿੰਗ ਸ਼ੁਰੂ ਹੋ ਰਹੀ ਹੈ ਪ੍ਰਿੰਸ ਐਡਵਰਡ ਆਈਲੈਂਡ ਦੇ ਸ਼ੈਲਟ ਟਾਊਨ ਦੇ ਵਿੱਚ, ਅਤੇ ਸਾਰੇ ਸੂਬਾਈ ਪ੍ਰੀਮੀਅਰਸ ਨੇ ਉੱਥੇ ਜਿਹੜਾ ਏਜੰਡਾ ਲੈ ਕੇ ਗੱਲ ਕਰਨੀ ਸੀ ਵੈਸੇ, ਗੱਲ ਤਾਂ ਉਹਨਾਂ ਨੇ ਕਰਨੀ ਸੀ ਹੈਲਥ ਕੇਅਰ ਬਾਰੇ, ਹੈਲਥ ਕੇਅਰ ਬਾਰੇ ਵੀ ਸਪੈਸੀਫਿਕਲੀ ਜੋ ਫੈਡਰਲ ਸਰਕਾਰ ਵੱਲੋਂ ਹੈਲਥ ਕੇਅਰ ਟ੍ਰਾਂਸਫਰ ਦਿੱਤੇ ਜਾਂਦੇ ਆ, ਕਿਉਂਕਿ 57 ਬਿਲੀਅਨ ਡਾਲਰ ਸਰਕਾਰ ਦਿੰਦੀ ਹਰ ਸਾਲ ਫੈਡਰਲ ਸਰਕਾਰ ਸੂਬਿਆਂ ਨੂੰ, ਔਨ ਐਵਰੇਜ 22% ਜਿੰਨਾ ਸੂਬਿਆਂ ਦਾ ਖਰਚਾ ਹੈ ਹੈਲਥ ਦਾ ਉਹ ਫੈਡਰਲ ਸਰਕਾਰ ਕਵਰ ਕਰਦੀ ਆ, ਵੀ ਉਹਦੇ ਬਾਰੇ ਗੱਲ ਕਰਨੀ ਸੀ ਵੀ ਉਹਦੇ ਵਿੱਚ ਵਾਧਾ ਹੋਵੇ।
ਯਾ ਸੋ ਸਾਨੂੰ ਪਤਾ ਕਿ ਪਹਿਲਾਂ ਇੱਕ ਬੜੀ ਮੁਹਿੰਮ ਚੱਲੀ ਸੀ COVID-19 ਤੋਂ ਬਾਅਦ ਕਿ ਕੈਨੇਡਾ ਹੈਲਥ ਟ੍ਰਾਂਸਫਰ ਦੇ ਵਿੱਚ ਵਾਧਾ ਕੀਤਾ ਜਾਵੇ, ਅਤੇ ਬੜੀਆਂ ਸਾਰੀਆਂ ਮੀਟਿੰਗਸ ਹੋਈਆਂ ਸੀ ਜਸਟਿਨ ਟਰੂਡੋ ਨਾਲ, ਅਤੇ ਜਸਟਿਨ ਟਰੂਡੋ ਮੀਟਿੰਗਸ ਵਿੱਚ ਜਾਣੋ ਹੀ ਹਟ ਗਏ ਸੀ, ਪ੍ਰੀਮੀਅਰਸ ਨੂੰ ਮਿਲਣੋਂ ਹਟ ਗਏ ਸੀ।
ਮੈਨੂੰ ਤਾਂ ਉਹ ਗੱਲ ਬੜੀ ਮੈਨੂੰ ਚੇਤੇ ਕਰਾ ਦਿੱਤੀ ਜਦੋਂ ਐਡਰੀਅਨ ਡਿਕਸ ਉਦੋਂ ਸੂਬੇ ਦੇ ਹੈਲਥ ਮਿਨਿਸਟਰ ਸੀ,
ਹਾਂਜੀ,
ਅਤੇ ਜਦੋਂ ਉਦੋਂ ਹੈਲਥ ਕੇਅਰ ਫੰਡਿੰਗ ਨੂੰ ਲੈ ਕੇ ਗੱਲ ਹੁੰਦੀ ਸੀ ਅਤੇ ਐਡਰੀਅਨ ਡਿਕਸ ਨੇ ਇੱਕ ਬਿਆਨ ਦਿੱਤਾ ਸੀ, ਉਹ ਕਹਿੰਦੇ ਪ੍ਰਾਈਮ ਮਿਨਿਸਟਰ ਗਮਲੇ 'ਚ ਲੱਗਿਆ ਕੋਈ ਪੌਦਾ ਨਹੀਂ ਆ, ਅੱਗੇ ਸਾਡੇ ਨਾਲ ਗੱਲ ਕਰੇ ਜੀ।
ਸੋ ਉਦੋਂ ਜਿਹੜੀ ਡੀਲ ਹੋਈ ਸੀ 2023 ਦੇ ਵਿੱਚ, ਉਹਦੇ 'ਚ ਇਹ ਕਿਹਾ ਗਿਆ ਸੀ ਵੀ ਕੈਨੇਡਾ ਹੈਲਥ ਟ੍ਰਾਂਸਫਰ ਦੇ ਵਿੱਚ ਵੀ ਸਟਾਰਟਿੰਗ 2023 ਅਗਲੇ 5 ਸਾਲਾਂ ਵਾਸਤੇ ਹਰ ਸਾਲ 5% ਵਾਧਾ ਕਰਿਆ ਕਰਾਂਗੇ। ਓਰੀਜਨਲੀ ਵਾਧਾ ਜਿਹੜਾ ਉਹ 3% ਹੁੰਦਾ ਸੀ, ਸੋ ਕਹਿੰਦੇ 5-5% ਕਰਕੇ ਹਰ ਸਾਲ ਵਧਾਇਆ ਕਰਾਂਗੇ। ਹੁਣ ਉਹ ਜਿਹੜਾ ਅਗਰੀਮੈਂਟ ਸੀ ਉਹ 2028 ਤੱਕ ਹੈ, ਸੋ 2028 ਦੇ ਵਿੱਚ ਉਹ ਲੈਪਸ ਕਰ ਜਾਏਗਾ, ਉਸ ਤੋਂ ਬਾਅਦ ਫਿਰ ਉਹ ਵਾਧਾ ਹਰ ਸਾਲ 3% 'ਤੇ ਆ ਜਾਏਗਾ। ਸੋ ਪ੍ਰੀਮੀਅਰਸ ਕਹਿ ਰਹੇ ਨੇ ਕਿ ਹੁਣੇ ਤੋਂ ਹੀ ਨੈਗੋਸੀਏਸ਼ਨ ਸ਼ੁਰੂ ਕਰ ਦਈਏ, ਕਿਉਂਕਿ ਸਮਾਂ ਲੱਗ ਜਾਂਦਾ ਫਿਰ ਕੋਈ ਡੀਲ ਕਰਨ ਦੇ ਵਿੱਚ। ਸੋ ਇਸ ਕਰਕੇ ਪ੍ਰੀਮੀਅਰ ਸਾਰੇ ਉਹਨਾਂ ਨੇ ਪਹਿਲਾਂ ਹੀ ਸਲਾਹ ਬਣਾਈ ਹੋਈ ਹੈ ਕਿ ਵੀ ਅਸੀਂ ਇਹ ਇਸ ਏਜੰਡੇ 'ਤੇ ਗੱਲਬਾਤ ਕਰਾਂਗੇ ਇਕੱਠੇ ਹੋ ਕੇ, ਅਤੇ ਉਸ ਤੋਂ ਬਾਅਦ ਫਿਰ ਜਦੋਂ ਪ੍ਰਾਈਮ ਮਿਨਿਸਟਰ ਨਾਲ ਮੀਟਿੰਗ ਹੋਣੀ ਆ ਉਹਦੇ ਵਿੱਚ ਆਪਾਂ ਇਹਦੇ ਬਾਰੇ ਗੱਲ ਸਾਹਮਣੇ ਰੱਖਾਂਗੇ ਕਿ ਹੁਣੇ ਤੋਂ ਹੀ ਨੈਗੋਸੀਏਸ਼ਨ ਸ਼ੁਰੂ ਕੀਤੀ ਜਾਵੇ CST ਨੂੰ ਲੈ ਕੇ
ਜੀ। ਹੈਲਥ ਕੇਅਰ ਚਾਹੁੰਦੇ ਸੀ, ਐਨਰਜੀ ਡਿਵੈਲਪਮੈਂਟ 'ਤੇ ਗੱਲ ਕਰਨੀ ਸੀ ਉਹਨਾਂ ਨੇ, ਇੰਟਰਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਬਾਰੇ ਗੱਲ ਕਰਨੀ ਸੀ,
ਵਾਈਲਡ ਫਾਇਰਸ ਬਾਰੇ,
ਹਾਂ ਵਾਈਲਡ ਫਾਇਰਸ ਬਾਰੇ ਕੋਈ ਨੈਸ਼ਨਲ ਸਟ੍ਰੈਟਜੀ ਹੋਵੇ, ਸੋ ਉਹਨਾਂ ਨੇ ਆਪਣੇ ਟੌਪਿਕਸ 'ਤੇ ਮਿੱਥੇ ਹੋਏ ਸੀ। ਪਰ ਵਾਸੂ ਜੀ, ਕੱਲ੍ਹ ਟਰੰਪ ਵੱਲੋਂ ਜਿਹੜੇ ਹੁਣ ਆ 3 ਟੈਰਿਫਸ ਜਾਂ 3 ਪ੍ਰੋਕਲੇਮੇਸ਼ਨ ਸਾਈਨ ਕਰ ਦਿੱਤੀਆਂ ਗਈਆਂ ਨੇ ਜਿਹਦੇ ਬਾਰੇ ਆਪਾਂ ਬ੍ਰੇਕ ਤੋਂ ਪਹਿਲਾਂ ਗੱਲ ਕੀਤੀ ਆ, ਇਹਨੇ ਏਜੰਡਾ ਇੱਕ ਵਾਰ ਫਿਰ ਹਾਈਜੈਕ ਕਰ ਲੈਣਾ।
ਯਾ ਸੋ ਓਰੀਜਨਲ ਪ੍ਰੋਗਰਾਮ ਕੀ ਸੀ ਕਿ ਅੱਜ ਮੀਟਿੰਗ ਸ਼ੁਰੂ ਹੋ ਰਹੀ ਹੈ ਕਾਉਂਸਲ ਆਫ ਦ ਫੈਡਰੇਸ਼ਨ ਦੀ,
ਜੀ
ਕਾਉਂਸਲ ਆਫ ਦ ਫੈਡਰੇਸ਼ਨ ਮਤਲਬ ਸਾਰੇ ਪ੍ਰੀਮੀਅਰਸ। ਸੋ ਅੱਜ ਕੱਲ੍ਹ ਅਤੇ ਪਰਸੋਂ ਮੰਗਲਵਾਰ ਤੋਂ ਵੀਰਵਾਰ ਇਹ ਮੀਟਿੰਗ ਚੱਲਣੀ, ਵੀਰਵਾਰ ਪ੍ਰਾਈਮ ਮਿਨਿਸਟਰ ਨੇ ਵੀ ਉੱਥੇ ਪਹੁੰਚਣਾ ਸੀ ਸ਼ਾਰਲਟ ਟਾਊਨ
ਪਰਸੋਂ,
ਹਾਂ, ਸੋ ਫਿਰ ਉਹ ਮੀਟਿੰਗ ਬਣ ਜਾਣੀ ਸੀ ਫਸਟ ਮਿਨਿਸਟਰਸ ਮੀਟਿੰਗ, ਕਿਉਂਕਿ ਪ੍ਰਾਈਮ ਮਿਨਿਸਟਰ ਵੀ ਉਹਦੇ ਵਿੱਚ ਸ਼ਾਮਲ ਹੋਣੇ ਸੀ, ਕਿਉਂਕਿ ਹੁਣ ਲੰਘੇ ਕੱਲ੍ਹ ਡੋਨਲਡ ਟਰੰਪ ਨੇ ਆਹ ਨਵੀਂ ਟੈਰਿਫ ਅਨਾਊਂਸ ਕਰਤੀ ਹੈ। ਸੋ ਏਜੰਡਾ ਥੋੜ੍ਹਾ ਜਿਹਾ ਤਬਦੀਲ ਕੀਤਾ ਗਿਆ, ਅੱਜ ਹੁਣ ਇੱਕ ਵਰਚੁਅਲ ਮੀਟਿੰਗ ਪ੍ਰਾਈਮ ਮਿਨਿਸਟਰ ਦੀ ਹੋਏਗੀ ਸਾਰੇ ਪ੍ਰੀਮੀਅਰਸ ਦੇ ਨਾਲ। ਸੋ ਪ੍ਰਾਈਮ ਮਿਨਿਸਟਰ ਵਰਚੁਅਲੀ ਅੱਜ ਜੁਆਇਨ ਕਰਨਗੇ ਪ੍ਰੀਮੀਅਰਸ ਨੂੰ, ਤੇ ਇਸ ਖਾਸ ਤੌਰ ਤੇ ਜਿਹੜੇ ਟੈਰਿਫ ਬਾਰੇ ਗੱਲਬਾਤ ਹੋਈ।
ਹੁਣ ਵਾਸੂ ਜੀ, ਜੋ ਪ੍ਰੀਮੀਅਰਸ ਦਾ ਰਿਸਪੌਂਸ ਹੈ ਟਰੰਪ ਵੱਲੋਂ ਕੱਲ੍ਹ ਐਲਾਨੇ ਟੈਰਿਫਸ ਵਾਸਤੇ, ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਤਾਂ ਕਹਿ ਰਹੇ ਨੇ ਵੀ ਡਾਲਰ ਫੋਰ ਡਾਲਰ ਟੈਰਿਫ ਲਾਓ, ਜਿੰਨੇ ਟੈਰਿਫ ਉਹਨਾਂ ਨੇ ਲਾਏ ਆ ਬਰਾਬਰ ਦੇ ਟੈਰਿਫ ਲਾਓ, ਪਿੱਛੇ ਨਹੀਂ ਹਟਣਾ। ਅਤੇ ਜਿਹੜੀ ਅਮਰੀਕਨ ਸ਼ਰਾਬ ਹੈ, ਕਹਿੰਦੇ ਅਸੀਂ ਤਾਂ ਆਪਣੇ ਜਿਹੜੇ ਲਿਕਰ ਸਟੋਰਸ ਨੇ ਉੱਥੇ ਰੱਖਣੀ ਕੋਈ ਨਹੀਂ।
ਯਾ ਅਤੇ ਇਸੇ ਤਰ੍ਹਾਂ ਦੀ ਹੀ ਗੱਲ ਪ੍ਰੀਮੀਅਰ ਡੇਵਿਡ ਈਬੀ ਵੱਲੋਂ ਵੀ ਕੀਤੀ ਗਈ ਹੈ। ਪ੍ਰੀਮੀਅਰ ਡੇਵਿਡ ਈਬੀ ਨੇ ਵੀ ਉਹਨਾਂ ਨੂੰ ਅੱਜ ਪੁੱਛਿਆ ਗਿਆ ਕਿ ਕੱਲ੍ਹ
ਪੁੱਛਿਆ ਗਿਆ,
ਕਹਿੰਦੇ ਕਿ ਵੀ ਕੀ ਤੁਸੀਂ ਆਪਣੇ ਜਿਹੜੇ ਸਰਕਾਰੀ ਠੇਕੇ ਨੇ BC ਲਿਕਰ ਸਟੋਰਸ, ਵੀ ਉਹਨਾਂ ਦੇ ਵਿੱਚ ਅਮਰੀਕਾ ਦੀ ਸ਼ਰਾਬ ਦੁਬਾਰਾ ਤੋਂ ਰਖਵਾਓਗੇ? ਤੇ ਪ੍ਰੀਮੀਅਰ ਨੇ ਕਿਹਾ ਨੋਟ ਏ ਚਾਂਸ ਇਨ ਹੈਲ, ਕਿ ਕੋਈ ਚਾਂਸ ਹੀ ਨਹੀਂ। ਕਹਿੰਦੇ
ਮੈਂ ਫੋਰੈਸਟਰੀ ਵਰਕਰਸ ਨਾਲ ਮੈਂ ਪਹਿਲਾਂ ਗੱਲ ਕਰਨਾ, ਜਿਹਨਾਂ ਦੇ ਪਰਿਵਾਰ ਇਸ ਵੇਲੇ ਬਹੁਤ ਸਖਤੀ ਦੇ ਵਿੱਚੋਂ ਨਿਕਲ ਰਹੇ ਨੇ, ਕਿਉਂਕਿ ਅਮਰੀਕਾ ਵੱਲੋਂ ਲਾਈਆਂ ਲੰਬਰ ਡਿਊਟੀਜ਼ ਕਰਕੇ ਸਾਡੇ 'ਤੇ ਸਮੱਸਿਆ ਬਣੀ ਹੋਈ ਆ। ਅਮਰੀਕਾ ਕਹਿੰਦਾ ਕਿ ਸਾਡੀ ਲੰਬਰ ਤੋਂ ਉਹਨਾਂ ਨੂੰ ਨੈਸ਼ਨਲ ਸਿਕਿਉਰਿਟੀ ਰਿਸਕ ਆ, ਰਸ਼ੀਆ ਦੀ ਲੰਬਰ ਲਿਆਈ ਜਾ ਰਹੀ ਹੈ, ਤੁਹਾਨੂੰ ਨੈਸ਼ਨਲ ਸਿਕਿਉਰਿਟੀ ਰਿਸਕ ਕਿਹਦੇ ਤੋਂ ਆ? ਕਹਿੰਦੇ ਆਈ ਫੀਲ ਸੋਰੀ ਫੋਰ ਦੀ ਅਮੈਰੀਕਨਸ।
ਯਾ ਉਹਨਾਂ ਨੇ ਕਿਹਾ ਕਿ
ਅਫਸੋਸ ਹੁੰਦਾ ਮੈਨੂੰ,
ਹਾਂ, ਅਮੈਰੀਕਨਸ ਵਾਸਤੇ ਮੈਨੂੰ ਅਫਸੋਸ ਹੁੰਦਾ, ਕਿਉਂਕਿ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਉਹਨਾਂ ਵਾਸਤੇ ਮਹਿੰਗੀਆਂ ਹੋਣਗੀਆਂ ਜੇ ਉਹ 50% ਟੈਰਿਫ ਲਗਾ ਰਹੇ ਨੇ। ਅਤੇ ਫਿਰ ਅੱਗੋਂ DVDP ਨੇ ਗੱਲ ਕਹੀ ਜਿਹਦੀਆਂ ਨੈਸ਼ਨਲ ਹੈਡਲਾਈਨਸ ਬਣ ਰਹੀਆਂ ਨੇ ਕਿ ਇਫ ਯੂ ਆਰ ਪਿਕਿੰਗ ਫਾਈਟਸ ਵਿਦ ਕੈਨੇਡੀਅਨਸ then you don't have a friend in the world.
Yeah.
ਕਿ ਵੀ ਫਿਰ ਤੁਹਾਡਾ ਦੋਸਤ ਕੌਣ ਹੈ ਜੇ ਤੁਸੀਂ ਕੈਨੇਡੀਅਨਸ ਨਾਲ ਹੀ ਲੜ ਰਹੇ ਹੋ?
ਨਾਲ ਉਹਨਾਂ ਨੇ ਇਹ ਵੀ ਕਿਹਾ DVDB ਨੇ, ਕਹਿੰਦੇ ਅਸੀਂ ਜਿਹੜੇ ਅਮਰੀਕਾ ਦੇ ਅੰਬੈਸਡਰ ਨੇ ਕੈਨੇਡਾ 'ਚ, ਉਹਨਾਂ ਨੂੰ ਹੁਣ ਕਹਿਤਾ ਕਿ ਜਿਹੜੀ ਅਮਰੀਕਾ ਦੀ ਸਰਕਾਰੀ ਵੈਬਸਾਈਟ ਹੈ ਜਿਹਤੇ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਅਮਰੀਕਾ ਨੂੰ ਉਹਨਾਂ ਦੀ ਆਜ਼ਾਦੀ ਦੇ 250 ਸਾਲਾਂ ਵਾਸਤੇ ਮੁਬਾਰਕਬਾਦ ਪੇਸ਼ ਕੀਤੀ ਸੀ, ਅਤੇ ਅਮਰੀਕਾ ਅਤੇ ਕੈਨੇਡਾ ਦੀ ਦੋਸਤੀ ਦੇ ਉਹਦੇ ਵਿੱਚ ਸੋਹਲੇ ਗਏ ਸੀ, ਵੀ ਸਾਡੀ ਜਿਹੜੀ ਉਹ ਸਟੇਟਮੈਂਟ ਤੁਹਾਡੀ ਉਹ ਵੈਬਸਾਈਟ 'ਤੇ ਪੋਸਟ ਹੋਈ ਆ ਹਟਾ ਦਿਓ, ਸਾਨੂੰ ਨਹੀਂ ਚਾਹੀਦੀ ਉੱਥੇ,
ਕਿ ਮੇਰੀਆਂ ਚਿੱਠੀਆਂ ਤੇ ਮੇਰੇ ਵਾਪਸ ਕਰ,
ਵਾਪਸ ਕਰ ਦੇ, ਮੋੜ ਦੇ ਖਤ ਮੇਰੇ ਜੀ। ਸੋ ਇਦਾਂ ਦੀ
ਟੁੱਟ ਗਈ ਹੈ। ਯਾ ਸੋ ਇਸੇ ਤਰ੍ਹਾਂ ਦੀਆਂ ਜਿਹੜੀਆਂ ਟਿੱਪਣੀਆਂ ਨੇ ਬਾਕੀ ਪ੍ਰੀਮੀਅਰਸ ਨੇ ਵੀ ਕੀਤੀਆਂ ਨੇ। ਸੋ ਕਿਬੈਕ ਦੀ ਵੀ ਪ੍ਰੀਮੀਅਰ ਕ੍ਰਿਸਟੀਨ ਫ੍ਰੈਸ਼ਟ, ਉਹਨਾਂ ਵੱਲੋਂ ਕਿਹਾ ਗਿਆ, ਕਿਉਂਕਿ ਉਹ ਕਿਬੈਕ ਦੀ ਜ਼ਿਆਦਾ ਗੱਲ ਕਰਦੇ ਉਹ ਸਪਲਾਈ ਮੈਨੇਜਮੈਂਟ ਸਿਸਟਮ ਨੂੰ ਲੈ ਕੇ, ਕਿਉਂਕਿ ਉੱਥੇ ਇਲੈਕਸ਼ਨ ਵੀ,
ਇਲੈਕਸ਼ਨ ਵੀ ਅਕਤੂਬਰ 'ਚ।
ਸੋ ਕਹਿੰਦੇ ਵੀ ਸਪਲਾਈ ਮੈਨੇਜਮੈਂਟ ਸਿਸਟਮ ਨਾਲ ਕੋਈ ਛੇੜਛਾੜ ਨਹੀਂ ਹੋਣ ਦੇਵਾਂਗੇ, ਅਤੇ ਅਸੀਂ ਤਾਂ ਕਿਬੈਕ ਦੇ ਰਾਈਟਸ ਨੂੰ ਪ੍ਰੋਟੈਕਟ ਕਰਾਂਗੇ। ਸੋ ਕੋਈ ਵੀ ਢਿੱਲ ਜਿਹੜੀ ਅਮਰੀਕਾ ਨੂੰ ਨਹੀਂ ਦਿੱਤੀ ਜਾਏਗੀ, ਅਜਿਹੀਆਂ ਟੈਰਿਫਸ ਨੇ ਅਨਜਸਟੀਫਾਈਡ ਨੇ।
ਜਿਹੜੀਆਂ ਇਹ ਜਿਹੜੀ ਇਹ ਪੂਰੀ ਮੀਟਿੰਗ ਹੋਇਆ ਇਹਦੇ ਵਿੱਚ ਇਹਦੇ ਏਜੰਡਾ 'ਤੇ ਵਾਸੂ ਜੀ ਜਿਹੜੇ ਕਿ ਲਹਿਦੇ ਹੋਣ ਲਈ ਕੈਨੇਡਾ ਤੋਂ ਅਲਬਰਟਾ ਨੂੰ ਲਹਿਦਾ ਕਰਨ ਲਈ ਕਿ ਇੱਕ ਅੱਗੇ ਚੱਲ ਕੇ ਹੋਰ ਰੈਫਰੈਂਡਮ ਕਰਾਈਏ ਕਿ ਨਾ ਕਰਾਈਏ। ਫਿਰ ਅਕਤੂਬਰ ਦੇ ਵਿੱਚ ਕਿਊਬੈਕ ਦੇ ਵਿੱਚ ਇਲੈਕਸ਼ਨ ਜਿਵੇਂ ਤੁਸੀਂ ਜ਼ਿਕਰ ਕੀਤਾ, ਅਤੇ ਉੱਥੇ ਵੀ ਜਿਹੜੀ ਇਸ ਵੇਲੇ ਸੈਪਰੇਟਿਸਟ ਪਾਰਟੀ ਆ ਭਾਰਤੀ ਕਿਊਬੈਕਵਾ, ਉਹ ਇਸ ਵੇਲੇ ਲੀਡ ਕਰ ਰਹੇ ਨੇ, ਅਤੇ ਵੈਸੇ ਭਾਵੇਂ ਉਹ ਰੇਸ ਬੜੀ ਕਲੋਜ਼ ਹੁੰਦੀ ਜਾ ਰਹੀ ਆ, ਪਰ ਉਹਨਾਂ ਦੇ ਲੀਡਰ ਨੇ ਪਲੋਮਿੰਡੋਨ, ਉਹਨਾਂ ਦਾ ਆਈ ਥਿੰਕ ਲਾਸਟ ਨੇਮ ਆ, ਉਹਨਾਂ ਨੇ ਇਹ ਵਾਅਦਾ ਕੀਤਾ ਹੋਇਆ ਕਿ ਜੇ ਉਹ ਜਿੱਤ ਜਾਂਦੇ ਆ ਤਾਂ ਉਹ ਵੀ ਰੈਫਰੈਂਡਮ ਕਰਾਉਣਗੇ। ਸੋ ਜਿਹੜੀ ਜਿਹੜਾ ਨੈਸ਼ਨਲ ਯੂਨਿਟੀ ਵਾਲਾ ਐਂਗਲ ਹੈ ਉਹ ਇਸ ਮੀਟਿੰਗ ਦੇ ਵਿੱਚ ਨਹੀਂ ਰੱਖਿਆ ਗਿਆ
ਜੀ। ਸੋ ਰੈਫਰੈਂਡਮ ਬਾਰੇ ਇਹਨਾਂ ਨੇ ਗੱਲ ਨਹੀਂ ਕਰਨੀ
ਜੀ,
ਕਿਉਂਕਿ ਸਹਿਮਤੀ ਨਹੀਂ ਬਣਨੀ ਆਪਸ 'ਚ,
ਸਹਿਮਤੀ ਨਹੀਂ ਬਣਨੀ,
ਕਿਉਂਕਿ ਬਾਕੀ ਪ੍ਰੀਮੀਅਰਸ ਨੇ ਫਿਰ ਉਹ ਡੀਵੀ ਤਾਂ ਕਹਿਣ ਲੱਗ ਪੈਣਾ ਉਹਨਾਂ ਨੇ ਡੈਨੀਅਲ ਸਮਿਥ ਨੂੰ ਤੁਸੀਂ ਐਂਟੀ ਨੈਸ਼ਨਲ ਹੋ
ਯਾਰ। ਯੈਸ ਯਾਰ, ਹੁਣ ਤਾਂ ਜਿਹੜੀਆਂ ਗੱਲਾਂ ਸੋਚ ਕੇ ਗਏ ਸੀ ਉਹੀ ਹੋ ਜਾਣ ਤੱਕ ਨਹੀਂ ਮਤਲਬ
ਐਗਜੈਕਟਲੀ,
ਕਿਉਂਕਿ
ਟਰੰਪ ਨੇ ਹਾਈਜੈਕ ਕਰ ਲਿਆ,
ਟਰੰਪ ਨੇ ਏਜੰਡਾ ਹਾਈਜੈਕ ਕਰ ਲਿਆ। ਕਈਆਂ ਦਾ ਇਹ ਵੀ ਮੰਨਣਾ ਕਿ ਜਿਹੜੇ ਆਹ ਗੋਡੀ ਹਾਓ ਬ੍ਰਿਜ ਨੂੰ ਖੋਲ੍ਹਣ ਵਾਸਤੇ ਕੈਨੇਡਾ ਨੇ ਕਨਸੈਸ਼ਨ ਦੇ ਦਿੱਤਾ ਨਾ ਕਿ ਠੀਕ ਆ ਭਾਈ ਤੁਸੀਂ ਲੈ ਲਓ ਅੱਧਾ ਟੋਲ ਦਾ ਰੈਵੀਨਿਊ, ਕਿ ਉਹਦੇ ਨਾਲ ਟਰੰਪ ਨੂੰ ਇਹ ਲੱਗ ਗਿਆ ਵੀ ਹੋਰ ਬਾਹ ਮਰੋੜ ਲਓ, ਹੋਰ ਸਕਵੀਜ਼ ਕੀਤਾ ਜਾ ਸਕਦਾ, ਵੀ ਇਹ ਤਾਂ ਮੰਨ ਜਾਂਦੇ ਆ।
ਯਾ ਸ਼ੇਰ ਦੇ ਮੂੰਹ ਨੂੰ ਖੂਨ ਲੱਗ ਗਿਆ,
ਸ਼ੇਰ ਨੂੰ ਸ਼ੇਰ ਕਾਹਨੂੰ ਕਹਿਣਾ
ਕੀ ਕਹੀਏ
ਪਤਾ ਨਹੀਂ ਉਹਨੂੰ, ਮੈਂ ਕਹਿੰਦਾ ਮੈਂ ਸੋਚ ਰਿਹਾ ਸੀ ਮੈਂ ਕਹਿਣਾ ਨਹੀਂ,
ਕਿਸੇ ਜਾਨਵਰ ਦੇ ਮੂੰਹ ਨੂੰ ਖੂਨ ਲੱਗ ਗਿਆ, ਸ਼ੇਰ ਵੀ ਜਾਨਵਰ ਹੀ ਆ,
ਸ਼ੇਰ ਵੀ ਜਾਨਵਰ ਹੀ ਆ, ਪਰ ਜੰਗਲ ਦਾ ਰਾਜਾ।
ਸਾਡੇ ਟੀਚਰ ਹੁੰਦੇ ਸੀ ਫਿਜ਼ਿਕਸ ਦੇ ਟੀਚਰ
ਜੀ,
ਤੇ ਉੱਪਰ ਉਹ ਬੜੇ ਸ਼ੁਗਲੀ ਸੀ, ਤੇ ਉਹਨਾਂ ਨੇ ਕਲਾਸ ਅਕਸਰ ਪੁੱਛਿਆ ਕਰਨਾ, ਹਾਂ ਬਈ ਤੂੰ ਸ਼ੇਰ ਆ ਕੇ ਗਿੱਦੜ, ਤੇ ਬੱਚਿਆਂ ਨੇ ਛੇਵੀਂ ਸੱਤਵੀਂ ਜਮਾਤ ਦੇ ਬੱਚੇ ਉਹਨਾਂ ਕਹਿੰਦੇ ਜੀ ਮੈਂ ਸ਼ੇਰ ਹਾਂ ਜੀ, ਕੋਈ ਕਈ ਇਹਨਾਂ ਦੇ ਨੀਵੀਂ ਪਾਲਾ ਨਹੀਂ ਬੋਲਣਾ ਹੀ ਨਹੀਂ, ਜਿਹੜੇ ਬੋਲਿਆ ਉਹ ਕਹਿੰਦਾ ਮੈਂ ਸ਼ੇਰ ਹਾਂ, ਚੱਲ ਹੈ ਤਾਂ ਜਾਨਵਰ ਹੀ,
ਪਰ ਤੁਸੀਂ ਇਹ ਦੇਖੋ ਕਿ ਸ਼ੇਰ ਜੰਗਲ ਦਾ ਰਾਜਾ ਹੁੰਦਾ, ਪਰ ਟਰੰਪ ਪ੍ਰੈਜੀਡੈਂਟ ਕੀ ਬਣੇ, ਸਾਰੀ ਦੁਨੀਆ ਨੇ ਜੰਗਲ ਬਣਾਈ ਜਾਂਦੇ ਇਸ ਵੇਲੇ,
ਜੰਗਲ ਰਾਜ ਹੀ ਆ,
ਜੰਗਲ ਰਾਜ ਹੀ ਆ, ਦੈਟਸ ਵਾਟਸ ਗੋਇੰਗ ਔਨ। ਸੋ ਦੇਖਦੇ ਹਾਂ ਕੀ ਬਣਦਾ। ਵਾਸੂ ਜੀ ਮੈਂ ਨਾ ਕੜੀ ਵੱਲ ਦੇਖ ਰਿਹਾ ਯਾਰ, ਖਬਰਾਂ ਹੋਰ ਕਈ ਇੰਪੋਰਟੈਂਟ ਹੈਗੀਆਂ, ਆਪਾਂ ਸਾਰੀਆਂ ਡਿਸਕਸ ਕਰਨੀਆਂ, ਪਰ ਪਹਿਲਾਂ ਇਹ ਦੱਸ ਦਈਏ ਕਿ ਅਲਾਇੰਸ ਐਨਾਲਿਟੀਕਲ ਲੈਬਸ ਵਾਲੇ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ। ਨਵਾਂ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟਾ ਜਿਹਾ ਕਦਮ ਤੁਹਾਨੂੰ ਵੱਡੇ ਰਿਸਕ ਤੋਂ ਬਚਾ ਸਕਦਾ। ਜੇ ਤੁਸੀਂ ਰੈਨੋਵੇਸ਼ਨ ਜਾਂ ਡੈਮੋਲਿਸ਼ਨ ਕਰ ਰਹੇ ਹੋ ਤਾਂ ਐਸਬੈਸਟਸ, ਲੈਡ ਅਤੇ ਮੋਲਡ ਵਰਗੇ ਲੁਕਵੇਂ ਖਤਰਿਆਂ ਦੀ ਪ੍ਰੋਫੈਸ਼ਨਲ ਟੈਸਟਿੰਗ ਜ਼ਰੂਰ ਕਰਵਾਓ। ਟੈਸਟਿੰਗ ਦੇ ਨਾਲ ਨਾਲ ਰਿਸਕ ਅਸੈਸਮੈਂਟ ਅਤੇ ਕਿਊਪੀ ਸੇਵਾਵਾਂ ਵੀ ਪ੍ਰਦਾਨ ਕਰਦੇ ਨੇ। ਯਾਦ ਰੱਖੋ, ਜੇ ਤੁਸੀਂ ਘਰ ਰੈਨੋਵੇਟ ਕਰਨਾ ਜਾਂ ਪੁਰਾਣਾ ਘਰ ਡਿਮੋਲਿਸ਼ ਕਰਨਾ ਤਾਂ ਐਸਬੈਸਟਸ, ਲੈਡ ਅਤੇ ਮੋਲਡ ਵਰਗੇ ਇਹ ਜਿਹੜੇ ਖਤਰੇ ਨੇ ਇਹ ਤੁਹਾਡੀ ਸਿਹਤ ਦੇ ਨਾਲ ਨਾਲ ਤੁਹਾਡੇ ਪ੍ਰੋਜੈਕਟ ਨੂੰ ਵੀ ਅਫੈਕਟ ਕਰ ਸਕਦੇ ਨੇ। ਸੋ ਇਸ ਤੋਂ ਬਚਣ ਲਈ ਸੰਪਰਕ ਕਰੋ ਅਲਾਇੰਸ ਐਨਾਲਿਟੀਕਲ ਲੈਬਸ ਵਾਲਿਆਂ ਨਾਲ। ਨੰਬਰ ਹੈ 6048139002, 604-813-9002, ਅਲਾਇੰਸ ਐਨਾਲਿਟੀਕਲ ਲੈਬਸ। ਇੱਕ MLA ਸੀ 1998 'ਚ, ਜਿਹੜਾ ਕਿ ਇਸ ਤੋਂ ਪਹਿਲਾਂ ਕਿ ਰੀਕਾਲ ਪਟੀਸ਼ਨ ਦੇ ਹਸਤਾਖਰ ਵਗੈਰਾ ਸਰਟੀਫਾਈ ਹੁੰਦੇ, ਇਹਦਾ ਪੂਰਾ ਪ੍ਰੋਸੈਸ ਹੁੰਦਾ, ਉਹ ਆਪ ਹੀ ਅਸਤੀਫਾ ਦੇ ਗਿਆ ਸੀ। ਉਹ ਭਾਈ ਆਪਣਾ ਇੱਕ ਜਾਲੀ ਨਾਂ, ਇੱਕ ਕਹਿ ਲਓ ਵੀ ਸੂਡੋਨਿਮ ਰੱਖ ਕੇ ਆਪਣੀ ਤਰੀਫਾਂ ਦੀਆਂ ਚਿੱਠੀਆਂ ਲੋਕਲ ਪੇਪਰ ਨੂੰ ਭੇਜਦਾ ਸੀ ਲਿਖ ਲਿਖ ਕੇ, ਹਾਂ ਲੈਟਰ ਟੂ ਐਡੀਟਰ। ਅਤੇ ਹੁਣ ਤੁਸੀਂ ਦੇਖੋ ਵੀ ਅਸੀਂ ਇਹ ਗੱਲ 1998 ਦੇ ਕੰਟੈਕਸਟ ਦੇਖੋ ਕਿ ਉਦੋਂ ਅਖਬਾਰਾਂ ਦਾ ਜਿਹੜਾ ਜਿਹੜੀ ਡਿਸਟ੍ਰੀਬਿਊਸ਼ਨ ਸੀ, ਅਖਬਾਰਾਂ ਨੂੰ ਪੜ੍ਹਨ ਦਾ ਜਿਹੜਾ ਇੱਕ ਓਵਰਆਲ ਟ੍ਰੈਂਡ ਸੀ ਉਹ ਕਿਤੇ ਜ਼ਿਆਦਾ ਸੀ, ਅਤੇ ਲੈਟਰ ਟੂ ਐਡੀਟਰ ਦੇ ਵਿੱਚ ਜੇ ਆਵੇ ਵੀ ਆਹ MP ਆ, ਵੀ ਨੇਰਾ ਦੇਵਤਾ ਹੀ ਹੈ ਇਹ ਜਾਂ MLA ਆ, ਅਤੇ ਆਪ ਹੀ ਲਿਖ ਲਿਖ ਕੇ ਬੰਦਾ ਭੇਜੀ ਜਾਵੇ, ਉਹ ਗੱਲ ਜਦੋਂ ਫਿਰ ਪ੍ਰੂਵ ਹੋਈ ਅਤੇ ਇਸ ਤੋਂ ਪਹਿਲਾਂ ਕਿ ਰੀਕਾਲ ਪਟੀਸ਼ਨ ਸਕਸੈਸਫੁਲ ਹੁੰਦੀ, ਅਗਲਾ ਆਪ ਹੀ ਪਾਸੇ ਹੋ ਗਿਆ ਸੀ।
ਅਤੇ ਪਟੀਸ਼ਨ ਸਕਸੈਸਫੁਲ ਸ਼ਾਇਦ ਉਹ ਵੀ ਨਾ ਹੁੰਦੀ,
ਹਾਂ ਯੈਸ,
ਕਿਉਂਕਿ ਉਹ ਥ੍ਰੈਸ਼ਹੋਲਡ ਬਹੁਤ ਜ਼ਿਆਦਾ ਹੈ।
ਜੀ ਜੀ ਜੀ, ਪਟੀਸ਼ਨ ਸਕਸੈਸਫੁਲ ਨਹੀਂ ਸੀ ਹੋਣੀ, ਪਰ ਫੜਿਆ ਗਿਆ ਸੀ, ਇਸ ਗੱਲ ਦੇ ਪੁਖਤਾ ਸਬੂਤ ਸੀ ਲੋਕਾਂ ਕੋਲ ਕਿ ਉਹਨਾਂ ਨੇ ਕਿਹਾ ਸੀ ਨਾ ਵੀ ਆਰ MLA ਇਜ਼ ਅ ਲਾਇਰ ਐਂਡ ਵੀ ਕੈਨ ਪ੍ਰੂਵ ਇਟ।
ਉਹ ਫਿਰ ਵੀ ਭਲਾ ਸੀ ਫੜੇ ਜਾਣ ਦੇ ਡਰ ਤੋਂ ਪਹਿਲਾਂ ਹੀ ਛੱਡ ਗਿਆ,
ਉਦੋਂ ਫਿਰ ਦੌਰ ਵੱਖਰਾ ਸੀ। ਬਸ 1998, ਹੁਣ ਤਾਂ ਆਲਮੋਸਟ ਕੀ 30 ਸਾਲ ਪੁਰਾਣੀ ਗੱਲ ਹੋ ਗਈ, 28 ਸਾਲ ਪੁਰਾਣੀ, ਬਹੁਤ ਕੁਝ ਬਦਲ ਜਾਂਦਾ
ਅੱਜ ਕੱਲ੍ਹ ਵਾਲੇ ਨਹੀਂ ਛੱਡ ਕੇ ਜਾਂਦੇ।
ਜੀ ਜੀ, ਵਾਸੂ ਜੀ
ਇਹ ਇੰਡੀਆ ਦੇਖ ਲਓ ਜੀ, ਇੰਡੀਆ ਜੋ ਕੁਝ ਹੋਇਆ,
ਹਾਂ ਸਹੀ ਗੱਲ ਹੈ,
ਦਿੱਲੀ ਦੇ ਵਿੱਚ ਜਿਹੜੇ ਪ੍ਰੋਟੈਸਟ ਹੋ
ਰਹੇ, ਜੀ ਜੀ ਜੀ,
ਉਹ ਇੱਕ ਮਿਨਿਸਟਰ ਦਾ ਅਸਤੀਫਾ ਹੀ ਮੰਗ ਰਹੇ
ਨੇ, ਨੀਟ ਹਾਂ ਨੀਟ ਪੇਪਰ ਦੇ ਜਿਹੜਾ ਲੀਕ ਹੋਇਆ,
ਅਸਤੀਫਾ ਨਹੀਂ ਦੇਣਾ,
ਉਹ ਅਸਤੀਫਾ ਨਹੀਂ ਦੇਣਾ,
ਉਹਦੇ ਕਰਕੇ ਜੋ ਮਰਜ਼ੀ
ਕਿੰਨਾ ਖਲਾਰਾ ਪੈ ਗਿਆ। ਅੱਛਾ ਵਾਸੂ ਜੀ, ਇੱਥੇ ਓਨਟੈਰੀਓ ਦੀ ਗੱਲ ਕਰ ਲਈਏ, ਓਨਟੈਰੀਓ ਦੇ ਵਿੱਚ ਜਿਹੜੇ ਵਿਧਾਇਕ ਨੇ, ਮੈਂਬਰ ਆਫ ਦਾ ਪ੍ਰੋਵਿੰਸ਼ੀਅਲ ਪਾਰਲੀਮੈਂਟ, ਇੱਕ ਹੈਗੇ ਨੇ ਹਰਦੀਪ ਗਰੇਵਾਲ। ਵੈਸੇ ਪਿਛਲੇ ਹਫ਼ਤੇ 3 ਜਣਿਆਂ ਦੀ ਸਟੋਰੀ ਆਈ ਸੀ ਕਿ 3 ਜਣਿਆਂ ਨੇ, ਜਿਨ੍ਹਾਂ ਦਾ ਕਿ ਵੈਸੇ ਘਰ ਕੋਈ ਬਹੁਤਾ ਦੂਰ ਨਹੀਂ ਹੈ ਕੁਈਨਸ ਪਾਰਕ ਜਿਹੜੀ ਉੱਥੋਂ ਦੀ ਵਿਧਾਨ ਸਭਾ ਓਨਟੈਰੀਓ ਦੀ ਉੱਥੋਂ, ਪਰ ਇਹਨਾਂ ਨੇ ਜੀ $1,000 ਖਰਚ ਦਿੱਤੇ ਸੀ ਹੋਟੇਲ ਸਟੇਜ ਦੇ ਵਿੱਚ। ਅਤੇ ਜਿਹੜੇ ਹਰਦੀਪ ਗਰੇਵਾਲ ਨੇ, ਇਹ ਬ੍ਰੈਂਪਟਨ ਈਸਟ ਤੋਂ ਵਿਧਾਇਕ ਨੇ ਅਤੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ, ਸੋ ਜਿਹੜੀ ਡੱਗ ਫੋਰਡ ਦੀ ਪਾਰਟੀ ਆ ਉਹਦੇ ਵੱਲੋਂ ਇਹ MPP ਨੇ ਉੱਥੇ। ਅਤੇ ਇਹਨਾਂ ਨੇ ਵਾਸੂ ਜੀ, ਪਹਿਲਾਂ ਪਿਛਲੇ ਹਫ਼ਤੇ ਦੀ ਖਬਰ ਇਹ ਸੀ ਕਿ ਪਿਛਲੇ 3 ਸਾਲਾਂ 'ਚ $27,000 ਟੋਰੋਂਟੋ ਦੇ ਵਿੱਚ ਹੋਟੇਲ ਸਟੇਜ ਦੇ ਉੱਪਰ ਖਰਚਿਆ, ਜਦਕਿ ਇਹਨਾਂ ਦਾ ਘਰ, ਇਹਨਾਂ ਦੀ ਕੰਸਟੀਚੁਐਂਸੀ ਕੁਈਨਸ ਪਾਰਕ ਤੋਂ ਸਿਰਫ 43 ਕਿਲੋਮੀਟਰ ਦੀ ਦੂਰੀ 'ਤੇ ਹੈ, ਜੋ ਕਿ ਵਿਦਿਨ ਜਿਹੜਾ ਤੁਹਾਡਾ ਰੈਗੂਲਰ ਕਮਿਊਟਿੰਗ ਡਿਸਟੈਂਸ ਆ ਉਹਦੇ ਵਿੱਚ ਆਉਂਦਾ ਉਹ। ਉਹ 'ਚ ਇੱਕ ਤਾਂ ਇਹੋ ਜਿਹੇ ਵੀ ਸੀ, ਉਹਨਾਂ ਦਾ ਘਰ 6 ਕਿਲੋਮੀਟਰ ਦੂਰ ਸੀ, ਉਹਨਾਂ ਨੇ ਵੀ ਹੋਟਲ ਸਟੇਅ ਦੇ ਵਿੱਚ ਕਹਿੰਦੇ ਮੈਂ ਘਰ ਮੇਰਾ ਦੂਰ ਬਹੁਤ ਆ।
ਯਾ ਉਹ ਐਜੂਕੇਸ਼ਨ ਮਿਨਿਸਟਰ ਸਟੈਨ ਚੋ ਸੀਗੇ
ਜੀ,
ਜਿਹਨਾਂ ਨੂੰ ਅਸਤੀਫਾ ਦੇਣਾ ਪਿਆ। ਸੋ ਉਹਨਾਂ ਨੇ $17,000 ਖਰਚੇ ਸੀ ਹੋਟਲਾਂ ਦੇ ਉੱਤੇ
ਜੀ,
ਤੇ ਉਹਨਾਂ ਦਾ ਅਸਤੀਫਾ ਲੈ ਲਿਆ ਗਿਆ ਕਿਉਂਕਿ ਉਹ ਕੈਬਨਿਟ ਮੰਤਰੀ ਸਨ
ਜੀ।
ਤੇ ਇਹ
ਕਿਉਂਕਿ ਕੈਬਨਿਟ ਤੋਂ ਅਸਤੀਫਾ ਦਿੱਤਾ,
ਹਾਂ ਬਤੌਰ ਮੰਤਰੀ ਉਹਨਾਂ ਨੇ ਅਸਤੀਫਾ ਦਿੱਤਾ
ਜੀ
ਕੈਬਨਿਟ ਦੇ ਵਿੱਚੋਂ, ਕਿਉਂਕਿ ਹੁਣ ਹਰਦੀਪ ਗਰੇਵਾਲ ਕੈਬਨਿਟ ਵਿੱਚ ਨਹੀਂ ਹੈਗੇ ਤੇ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਐਸ ਸੱਚ ਨਹੀਂ।
ਇਹਨਾਂ ਦੀ ਇੱਕ ਨਵੀਂ ਕੰਟਰੋਵਰਸੀ ਸਾਹਮਣੇ ਆ ਗਈ ਹੁਣ, ਇਹਨਾਂ ਦੇ ਫਾਦਰ ਦਾ ਅਖਬਾਰ ਆ ਉੱਥੇ ਪੰਜਾਬੀ ਪੋਸਟ ਜਿਹੜਾ ਓਨਟੈਰੀਓ ਦੇ ਵਿੱਚ ਚੱਲਦਾ, ਅਤੇ ਪੰਜਾਬੀ ਪੋਸਟ ਦਾ ਦਾਅਵਾ ਇਹ ਆ ਕਿ ਜੀ ਸਾਡੀ 35,000 ਲੋਕਾਂ ਦੀ ਲੀਡਰਸ਼ਿਪ ਹੈ, 2002 ਦਾ ਚੱਲਦਾ ਅਖਬਾਰ ਆ ਇਹ, ਅਤੇ ਮੀਡੀਆ ਕਿੱਟ ਜਿਹੜੀ ਉਹਨਾਂ ਦੀ ਵੈਬਸਾਈਟ 'ਤੇ ਪਈ ਆ ਉਹਦੇ 'ਚ ਦੱਸਿਆ ਗਿਆ ਕਿ ਜਗਦੀਸ਼ ਸਿੰਘ ਗਰੇਵਾਲ ਇਸ ਅਖਬਾਰ ਦੇ ਕਰਤਾ ਧਰਤਾ ਨੇ। ਜਗਦੀਸ਼ ਸਿੰਘ ਗਰੇਵਾਲ ਹੈਗੇ ਨੇ ਹਰਦੀਪ ਗਰੇਵਾਲ ਦੇ ਪਿਤਾ, ਅਤੇ ਹਰਦੀਪ ਗਰੇਵਾਲ ਆਪਣੇ ਕੰਸਟੀਚੁਐਂਸੀ ਆਫਿਸ ਦੀਆਂ ਐਡਸ ਇਸੇ ਅਖਬਾਰ ਦੇ ਵਿੱਚ ਫੁੱਲ ਪੇਜ ਐਡਸ ਉਹ ਦਿੰਦੇ ਰਹੇ ਨੇ। ਇਹ ਗੱਲ ਹੁਣ ਸਾਹਮਣੇ ਆ ਗਈ ਆ ਅਤੇ ਐਥਿਕਸ ਕਮਿਸ਼ਨਰ ਤੋਂ ਮੰਗ ਕੀਤੀ ਜਾ ਰਹੀ ਆ ਕਿ ਇਹਦੀ ਇਨਕੁਆਇਰੀ ਕਰੋ।
ਯਾ ਸੋ ਜਿਹੜੀ ਉੱਥੇ ਦੀ NDP ਹੈ ਉਹਨਾਂ ਦੇ ਲੀਡਰ ਮੈਰਿਟ ਸਟਾਈਲਸ ਨੇ ਕੱਲ੍ਹ ਸਾਰੀ ਗੱਲ ਕੀਤੀ ਆ ਅਤੇ ਉਹ ਕਹਿ ਰਹੇ ਨੇ ਵੀ ਇਹਦੇ ਬਾਰੇ ਅਸੀਂ ਇੰਟੈਗ੍ਰਿਟੀ ਕਮਿਸ਼ਨਰ ਨੇ ਉੱਥੇ ਉਹਨਾਂ ਨੂੰ ਕਹਿੰਦੇ ਕੰਪਲੇਂਟ ਕੀਤੀ ਆ ਕਿ ਇਸ ਪੂਰੇ ਮਾਮਲੇ ਦੀ ਜਾਂਚ ਹੋਵੇ ਕਿਉਂਕਿ ਇਹ ਟੈਕਸ ਪੇਅਰਸ ਦੇ ਪੈਸਿਆਂ ਨਾਲ ਆਪਣੇ ਫੈਮਿਲੀ ਦੇ ਇੱਕ ਨਿੱਜੀ ਬਿਜ਼ਨਸ ਨੂੰ ਇਹ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਪਰ ਉਹਦੇ ਜਵਾਬ ਵਿੱਚ ਹਰਦੀਪ ਗਰੇਵਾਲ ਦਾ ਕਹਿਣਾ ਵੀ ਇਕੱਲਾ ਮੈਂ ਹੀ ਨਹੀਂ ਵੀ ਬਾਕੀ ਵੀ ਜਿਹੜੀਆਂ ਪੋਲੀਟੀਕਲ ਪਾਰਟੀਜ਼ ਨੇ ਉਹ ਇਸ ਅਖਬਾਰ ਦੇ ਵਿੱਚ ਆਪਣੀਆਂ ਅਕਸਰ ਐਡ ਪਾਉਂਦੇ ਰਹਿੰਦੇ ਨੇ, ਕਹਿੰਦੇ ਕਿਉਂਕਿ ਇਹ ਐਥਨਿਕ ਭਾਈਚਾਰੇ ਦੇ ਵਿੱਚ ਇੱਕ ਕਾਫ਼ੀ ਕਹਿੰਦੇ ਕਿ ਮਕਬੂਲ ਅਖਬਾਰ ਹੈ। ਸੋ ਅਕੋਰਡਿੰਗ ਟੂ ਹਰਦੀਪ ਗਰੇਵਾਲ, ਅਤੇ ਉਹਨਾਂ ਨੇ ਕਿਹਾ ਵੀ ਬਾਕੀ ਪਾਰਟੀਆਂ ਦੀ ਵੀ ਐਡ ਜਿਹੜੀਆਂ ਅਕਸਰ ਇਸ ਅਖਬਾਰ ਦੇ ਵਿੱਚ ਆਉਂਦੀਆਂ ਰਹਿੰਦੀਆਂ, ਪਰ ਕਹਿੰਦੇ ਵੀ ਹਾਂ ਇਹ ਗੱਲ ਠੀਕ ਆ ਵੀ ਮੈਨੂੰ ਪਹਿਲਾਂ ਐਡ ਪਲੇਸ ਕਰਨ ਤੋਂ ਪਹਿਲਾਂ ਇੰਟੈਗ੍ਰਿਟੀ ਕਮਿਸ਼ਨਰ ਨਾਲ ਸਲਾਹ ਮਸ਼ਵਰਾ ਕਰ ਲੈਣਾ ਚਾਹੀਦਾ ਸੀ, ਉਹ ਗਲਤੀ ਹੋਈ ਕਹਿੰਦੇ, ਪਰ ਹੁਣ ਅਸੀਂ ਰੀਚ ਆਊਟ ਕੀਤਾ ਹੈ ਇੰਟੈਗ੍ਰਿਟੀ ਕਮਿਸ਼ਨਰ ਨੂੰ, ਵੀ ਆਰ ਰੀਚਿੰਗ ਆਊਟ ਟੂ ਦੈਮ ਔਨ ਆਵਰ ਓਨ, ਪਰ NDP ਵੱਲੋਂ ਉੱਥੇ ਦੀ NDP ਵੱਲੋਂ ਇਹਨਾਂ ਦੇ ਖਿਲਾਫ਼ ਸ਼ਿਕਾਇਤ ਕਰ ਦਿੱਤੀ ਗਈ ਹੈ।
ਕੋਈ ਅਮਾਊਂਟ ਨਹੀਂ ਹੈ ਜਿਹੜਾ ਡਿਸਕਲੋਜ਼ ਹੋਇਆ ਨਾ ਵੀ ਕਿੰਨੇ ਡਾਲਰ ਵੈਲਿਊ ਦੀਆਂ ਐਡ ਸੀਗੀਆਂ, ਅਤੇ ਜਿਹੜੀਆਂ ਇਹ ਐਡਸ ਹੈਗੀਆਂ ਨੇ ਕਿਉਂਕਿ ਇਹ ਹਰਦੀਪ ਗਰੇਵਾਲ ਦੇ ਜਿਹੜਾ ਉਹਨਾਂ ਦਾ ਕੰਸਟੀਚੁਐਂਸੀ ਦਫ਼ਤਰ ਆ ਇਹ ਉਹਦੇ ਨਾਲ ਸੰਬੰਧਿਤ ਉਹਦੇ ਇਵੈਂਟਸ ਬਾਰੇ ਜਾਂ ਫਿਰ ਜੇ ਕੋਈ ਤਿਉਹਾਰ ਵਗੈਰਾ ਉਹਦੀਆਂ ਮੁਬਾਰਕਬਾਦ ਦੀਆਂ ਐਡ ਸੀਗੀਆਂ, ਅਤੇ ਸੋ ਉਹਦਾ ਮਤਲਬ ਇਹ ਹੈ ਕਿ ਉਹਨਾਂ ਦੇ ਦਫ਼ਤਰ ਨੇ ਅਪਰੂਵ ਕੀਤੀਆਂ ਸੀ ਐਡਸ, ਉਹ ਪਾਰਟੀ ਦੀਆਂ ਐਡਸ ਨਹੀਂ ਸੀਗੀਆਂ, ਉਹਨਾਂ ਦੇ ਦਫ਼ਤਰ ਦੀਆਂ ਸਪੈਸੀਫਿਕਲੀ ਐਡ ਸੀਗੀਆਂ। ਸੋ ਵੇਖਦੇ ਹਾਂ ਚੋਂ ਕੀ ਨਿਕਲਦਾ। ਬਸ ਵੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮੱਚ ਵਿਜੇ ਜੀ।
ਤਾਂ ਅੱਜ ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਨੂੰ ਫਿਰ ਗੱਲ ਹੁੰਦੀ ਹੈ।
ਥੈਂਕ ਯੂ,
ਟੇਕ ਕੇਅਰ, ਥੈਂਕ ਯੂ।